करो दीन के दाते। तेरा गुण अवगुण ना विचारो को, पाटे का क्या तो पैसवानु, मानस की गत एही, सारक महला पंजवा, गुर के चरण बसे मन मेरे, पूर रहे ठाकुर सब थाई, निकट बसे सब नेरे, गुर के चरण बसे मन मेरे, पूर रहे ठाकुर सब थाई, निकट बसे सब नेरे। रहाओ बंधन तोर राम लेव लाए, संत संग बने आए, जन्म पदार्थ पयो पनीता, इच्छा सगल पुजाए, जाका कृपा करो प्रभ मेरे, तो हर का जस गावे, आठ पहर गोबिंद गुण गावे, जन नानक सद बल जावे, जाको कृपा करो प्रभ मेरे, तो हर का जस गावे, आठ पहर गोबिंद गुण गावे, जन नानक सद बल जावे। वाहिगुरु जी का खालसा, वाहिगुरु जी की फतह। सतगुर प्रसाद, रूप तरत विकार बिछड़े, सब ने रूठे मेरिया, धनवंत नानक दया तारे, पाड सब जल फेरिया, बाणी गुरु गुरु है बाणी, विच बाणी अमृत सारी, गुरबाणी कह सेवक जन मानै, पर तख गुरु ने सतारे, कहा बुद्ध प्रभ तुष्ट हमारी, वर्ण सकै महिमा जो तिहारी, हम ना सकत कर सिफत तुम्हारी, आप ले हो तुम कथा सुधारी, हम ना सकत कर सिफत तुम्हारी, आप ले हो तुम कथा सुधारी। वाहिगुरु जी का खालसा, वाहिगुरु जी की फतह। सतत पावन भगत वचन कृपा निधान, जुगो जुग अटल चवर छत्र तक के मालक, गरीब निवाज धन श्री गुरु ग्रंथ साहिब पातशाह महाराज जी की, पावन पवित्र हजूरी विच जुड़ मिल बैठे गुरु रूप गुरु प्यारी साधु संगत जी, आप जी श्रेष्ठ भागा वाले हो जिन्हां ने सतगुरु पातशाह महाराज जी के चरण परते गुरु साहब जी की पावन हजूरी च बैठ करके सतगुरां दी इलाही रब्बी गुरबाणी सरवण कीती है। हालत भी बख्शिश हुई है जो सत संगत करन दा सुभाग प्राप्त होया है, सतगुरां दी बख्शिश दे नाल मालक दी रहमत दे नाल इस समें दे गुरमुखो कृपा दे नाल ही जीव जिहड़ा अपने मनुख जन्म नूं सफलियां करदा है, मनुखा जन्म सफल कर देना इस दे नाल दी कोई होर रीत नहीं, ਤੇ ਮਨੁੱਖਾ ਜਨਮ ਸਫਲ ਹੋ ਜਾਵੇ, ਸਮਝ ਲਓ ਉਸ ਜੀਵ ਨੂੰ ਸਾਰੇ ਸੁੱਖ ਪ੍ਰਾਪਤ ਹੋ ਗਏ। ਤੇ ਗੁਰੂ ਸਾਹਿਬ ਸਾਡੇ ਤੇ ਬਖਸ਼ਿਸ਼ ਕਰਦੇ ਨੇ, ਮਾਲਕ ਰਹਿਮਤ ਕਰਦੇ ਹਨ, ਸਤਿਗੁਰਾਂ ਦੀ ਕਿਰਪਾ ਹੋ ਜਾਵੇ, ਰਹਿਮਤ ਹੋ ਜਾਵੇ, ਫਿਰ ਹੀ ਇਹ ਜੀਵ ਮਨੁੱਖਾ ਜਨਮ ਸਫਲ ਕਰ ਸਕਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਡੇ ਤੇ ਸੁੱਖੇ ਨੇ, ਜਿਹਨਾਂ ਨੇ ਸਾਨੂੰ ਇਹ ਸਮਾਂ ਬਖਸ਼ਿਆ। ਹਰ ਰੋਜ਼ ਸਤਿਗੁਰਾਂ ਦੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਦੇ ਹਾਂ, ਸਤਿਗੁਰਾਂ ਦੀਆਂ ਬਖਸ਼ਾਂ ਲੈਂਦੇ ਹਨ। ਅੱਜ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਸਾਹਿਬ ਜੀ ਸਾਡੇ ਤੇ ਰਹਿਮਤਾਂ ਕਰ ਰਹੇ ਨੇ, ਜਿਸ ਪ੍ਰਕਾਰ ਗੁਰੂ ਸਾਹਿਬ ਜੀ ਸਾਨੂੰ ਅੱਜ ਪਾਵਨ ਉਪਦੇਸ਼ ਬਖਸ਼ ਰਹੇ ਹਨ। ਅਨਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਸ਼ਬਦ ਦੀ ਕਥਾ ਵਿਚਾਰ ਸਰਵਣ ਕਰੀਏ। ਸਤਨਾਮ ਸੁਤਰੇ ਵਾਹਿਗੁਰੂ ਜੀ, ਕਾਰਕ ਮਹੱਲਾ ਪੰਜਵਾ, ਗੁਰ ਕੇ ਚਰਨ ਬਸੇ ਮਨ ਮੇਰਾ। ਕਾਰਕ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਮਹਾਰਾਜ ਬਖਸ਼ ਕਰ ਰਹੇ ਨੇ, ਗੁਰ ਕੇ ਚਰਨ ਬਸੈ ਮਨ ਮੇਰਾ। ਸਤਿਗੁਰਾਂ ਦੇ ਚਰਨ ਕੈਸੇ ਹਨ? ਗੁਰੂ ਸਾਹਿਬ ਜੀ ਦੇ ਚਰਨ ਕੀ ਬਖਸ਼ ਕਰਦੇ ਨੇ? ਗੁਰੂ ਦੇ ਚਰਨ ਐਸੇ ਨੇ ਗੁਰਮੁਖੀ ਆਰਿਓ, ਜਿਹੜੇ ਜੀਵਨ ਨੂੰ ਜਮਾਂ ਤੋਂ ਬਚਾ ਦੇਣ ਵਾਲੇ। ਸਤਿਗੁਰਾਂ ਦੇ ਚਰਨ ਜਿਸ ਪ੍ਰਕਾਰ ਗੁਰੂ ਪਾਤਸ਼ਾਹ ਮਹਾਰਾਜ ਜੀ ਗੁਰਬਾਣੀ ਦੇ ਵਿੱਚ ਉਪਦੇਸ਼ ਬਖਸ਼ਦੇ ਹਨ, ਤੇ ਜਿਸ ਜੀਵ ਨੇ ਸਤਿਗੁਰਾਂ ਦੇ ਚਰਨਾਂ ਕਮਲਾਂ ਦੀ ਆਸ ਲਗਾ ਲਈ, ਜਿਸ ਨੇ ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲਿਆ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ ਕਰਕੇ ਸਮਝਾਉਂਦੇ ਹਨ। ਚਰਨ ਕਮਲ ਕੀ ਆਸ ਪਿਆਰੇ, ਜਮ ਕੰਕਰ ਨੱਸ ਗਏ ਵਿਚਾਰੇ। ਤੇ ਜਿਨ੍ਹਾਂ ਦੇ ਗੁਰਮੁਖ ਪਿਆਰਿਓ ਮਨ ਦੇ ਵਿੱਚ ਸਤਿਗੁਰਾਂ ਦੇ ਚਰਨ ਕਮਲਾਂ ਦੀ ਆਸ ਹੈ, ਜਿਨ੍ਹਾਂ ਨੇ ਆਪਣੇ ਮਨ ਵਿੱਚ ਧਾਰਿਆ ਹੈ ਤੇ ਗੁਰੂ ਸਾਹਿਬ ਦੇ ਚਰਨ ਕਮਲਾਂ ਦੀ ਪ੍ਰਾਪਤੀ ਕਰ ਨਹੀਂ ਹੈ, ਸਤਿਗੁਰਾਂ ਦੇ ਚਰਨ ਕਮਲਾਂ ਦੇ ਵਿੱਚ ਵਸਣਾ ਹੈ। ਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਦੇ ਜਿਹੜੇ ਜਮ ਸਨ ਨਾ ਗੁਰਮੁਖ ਪਿਆਰਿਓ, ਜਮ ਦੂਰ ਹੋ ਗਏ ਹਨ ਉਹਨਾਂ ਤੋਂ, ਐਸੀ ਬਖਸ਼ਿਸ਼ ਹੋ ਗਈ, ਐਸੀ ਰਹਿਮਤ ਹੋ ਗਈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਗੁਰਬਾਣੀ ਦੇ ਵਿੱਚ ਉਪਦੇਸ਼ ਦਿੰਦੇ ਹੋਏ ਸਾਨੂੰ ਬੇਅੰਤ ਹੀ ਦ੍ਰਿਸ਼ਟਾਂਤ ਦਿੰਦੇ ਸਮਝਾਉਂਦੇ ਹੈ ਕਿ ਗੁਰਸਿੱਖਾ ਜਿਹੜਾ ਆਨੰਦ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹੈ ਉਹ ਹੋਰ ਕਿਤੇ ਆਨੰਦ ਨਹੀਂ। ਕਿਉਂ? ਸਤਿਗੁਰਾਂ ਦੇ ਚਰਨ ਹੈ ਕੈਸੇ? ਸਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਜਦੋਂ ਸਤਿਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਗੋਇੰਦਵਾਲ ਨਗਰ ਵਿੱਚ ਭੇਜਿਆ, ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਇਸ ਨਗਰ ਨੂੰ ਵਸਾਇਆ। ਭਾਵ ਜਿਹੜਾ ਇੱਥੋਂ ਦਾ ਇੱਕ ਖੱਤਰੀ ਆਇਆ ਜਿਸ ਨੇ ਆਣ ਕਰਕੇ ਸਤਿਗੁਰਾਂ ਦੇ ਪਾਸ ਭੇਜੀ, ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਭੇਜਿਆ ਗਿਆ ਜਿੱਥੇ ਇਸ ਨਗਰ ਨੂੰ ਵਸਣ ਨਹੀਂ ਸੀ ਦਿੰਦੀਆਂ ਜਿਹੜੀਆਂ ਹੋਰ ਸ਼ਕਤੀਆਂ, ਭੂਤ ਪ੍ਰੇਤ ਆਦਿ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਿੱਥੇ ਜਾ ਕਰਕੇ ਲੀਕ ਕੱਢੀ, ਓਨੀ ਓਨੀ ਜਗ੍ਹਾ ਦੇ ਅੰਦਰ ਨਗਰ ਵਸਾ ਦਿੱਤਾ। ਐਸੀ ਬਖਸ਼ਿਸ਼ ਕਰ ਦੇ ਗੁਰੂ ਦੇ ਜਦੋਂ ਚਰਨ ਪਏ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ, ਗੁਰਮੁਖੋ ਉਹ ਸਥਾਨ ਜਿਹੜਾ ਸੀ ਨਾ ਜਿੱਥੇ ਦੁਖੀ ਹੋ ਕਰਕੇ ਲੋਕ ਆਏ ਸਨ, ਜਿਸ ਸਤਰੀ ਨੇ ਜਿਸ ਨੇ ਜੀਵ ਨੇ ਆਣ ਕਰਕੇ ਸਤਿਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਪਾਸ ਬੇਨਤੀ ਕੀਤੀ ਕਿ ਮਾਲਕ ਕਿਰਪਾ ਕਰੋ, ਨਗਰ ਨਹੀਂ ਵਸਦਾ, ਬਣਾਉਂਦੇ ਆ, ਢਾ ਦਿੰਦੇ ਨੇ ਰਾਤ। ਸਤਿਗੁਰੂ ਅਮਰਦਾਸ ਜੀ ਦੇ ਚਰਨ ਪਏ, ਉਹ ਗੁਰਮੁਖ ਪਿਆਰਿਓ ਅਸਥਾਨ ਸੁਭਾਏਮਾਨ ਹੋ ਗਏ, ਐਸੀ ਬਖਸ਼ਿਸ਼ ਹੋ ਗਈ। ਦੇਖੋ ਸਤਿਗੁਰਾਂ ਦੇ ਚਰਨਾਂ ਵਿੱਚ ਕਿੰਨੀ ਬਖਸ਼ਿਸ਼ ਹੈ। ਸਾਇਓ ਗੁਰੂ ਸਾਹਿਬ ਜੀ ਕਹਿੰਦੇ ਜਿੱਥੇ ਜਾਏ ਬਹਿ ਮੇਰਾ ਸਤਿਗੁਰ, ਸੋ ਸਥਾਨ ਸੁਹਾਵਾ ਰਾਮ ਰਾਜ। ਗੁਰਮੁਖ ਪਿਆਰਿਓ ਉਹ ਅਸਥਾਨ ਸੋਭਨਿਕ ਹੋ ਜਾਂਦਾ ਜਿੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬੈਠ ਜਾਂਦੇ। ਜਿੱਥੇ ਸਤਿਗੁਰਾਂ ਦੇ ਚਰਨ ਪੈ ਜਾਂਦੇ ਉਹ ਅਸਥਾਨ ਹੀ ਸ਼ੋਭਨੀ ਹੋ ਜਾਂਦਾ। ਹੁਣ ਸਤਿਗੁਰਾਂ ਦੇ ਚਰਨ ਕੈਸੇ? ਜਦੋਂ ਇਸ ਨਗਰ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਭੇਜਿਆ ਸਤਿਗੁਰ ਅੰਗਦ ਦੇਵ ਪਾਤਸ਼ਾਹ ਜੀ ਨੇ, ਤੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹਰ ਰੋਜ਼ ਖਡੂਰ ਸਾਹਿਬ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਕਰਦੇ। ਗੁਰੂ ਦੇ ਚਰਨ ਐਸੇ ਨੇ, ਐਸੀ ਬਖਸ਼ਿਸ਼ ਹੈ। ਇੱਕ ਦਿਨ ਗੁਰੂ ਸਾਹਿਬ ਜੀ ਤੀਸਰੇ ਪਾਤਸ਼ਾਹ ਮਹਾਰਾਜ ਜਦੋਂ ਗੋਇੰਦਵਾਲ ਨਗਰ ਤੋਂ ਤੁਰੇ ਨੇ ਖਡੂਰ ਸਾਹਿਬ ਨਗਰ ਨੂੰ, ਤਾਂ ਉਸ ਵੇਲੇ ਰਸਤੇ ਵਿੱਚ ਆਉਂਦਿਆਂ ਆਉਂਦਿਆਂ ਅਚਾਨਕ ਹੀ ਕੋਈ ਸਰੀਰ ਮੁਰਦਾ, ਪਤਾ ਨਹੀਂ ਕਿੱਦਾਂ ਉਸਦੀ ਉਹਦੇ ਸਰੀਰ ਦੀ ਹੱਡੀ ਸਹੀ ਹੈ, ਉਹ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਨੂੰ ਲੱਗੀ। ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ ਨੂੰ ਲੱਗੀ, ਉਸ ਜੀਵ ਨੂੰ ਨਰਕਾਂ ਦੇ ਵਿੱਚੋਂ ਕੱਢ ਕਰਕੇ ਬੈਕੁੰਠ ਦੇ ਵਿੱਚ ਸਤਸੰਗ ਭੇਜ ਦਿੱਤਾ ਗਿਆ, ਬਖਸ਼ਿਸ਼ ਕਰ ਦਿੱਤੀ ਗਈ। ਜਦੋਂ ਬਖਸ਼ਿਸ਼ ਹੋਈ, ਜਿਸ ਵੇਲੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਸਤਿਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਪਹੁੰਚੇ, ਉਸ ਵੇਲੇ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਤਾਈਂ ਕਿਹਾ, ਭਾਈ ਪੁਰਖਾ ਆਪਣੇ ਚਰਨ ਸੰਭਾਲ ਕੇ ਰੱਖਿਆ। ਸਤ ਬਚਨ ਸਤਿਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਤਾਈਂ ਕਿਹਾ ਕਿ ਸੱਚੇ ਪਾਤਸ਼ਾਹ ਜੋ ਆਪ ਜੀ ਹੁਕਮ ਕਹਿੰਦੇ ਉਹ ਸੱਤ ਹੈ। ਐਸੇ ਸਤਿਗੁਰਾਂ ਦੇ ਚਰਨ ਹਨ ਜਿਸ ਦੇ ਨਾਲ ਵੀ ਲੱਗਦੇ ਕੁਛ ਵੀ ਕਰ ਗਿਆ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਸੁਲਤਾਨਪੁਰ ਲੋਧੀ ਨਗਰ ਵਿੱਚ ਜਿਸ ਵੇਲੇ ਮਸਾਣਾ ਦੇ ਵਿੱਚ ਜਾ ਕਰਕੇ ਬੈਠੇ, ਗੁਰਮੁਖ ਪਿਆਰਿਓ ਕਹਿੰਦੇ ਜਿੱਥੇ ਜਿੱਥੇ ਸਤਿਗੁਰਾਂ ਦੇ ਚਰਨ ਲੱਗੇ ਜਿਸ ਜਿਸ ਮਸਾਨ ਨੂੰ ਉਹਨਾਂ ਜੀਵਾਂ ਨੂੰ ਗਤੀ ਹੋ ਗਈ, ਬਖਸ਼ਿਸ਼ ਹੋ ਗਈ, ਐਸੇ ਸਤਿਗੁਰਾਂ ਦੇ ਚਰਨ ਹਨ। ਤਾਂ ਉਹ ਐਸੇ ਸਤਿਗੁਰਾਂ ਦੇ ਚਰਨਾਂ ਦੇ ਪਰਸਾਏ ਸਾਨੂੰ ਭਗਤ ਕਬੀਰ ਜੀ ਉਪਦੇਸ਼ ਦਿੰਦੇ ਆ। ਭਗਤ ਕਬੀਰ ਜੀ ਕਹਿੰਦੇ ਗੁਰਸਿੱਖਾਂ ਗੁਰੂ ਦੇ ਚਰਨਾਂ ਦੇ ਨਾਲ, ਪਰਮੇਸ਼ਰ ਦੇ ਚਰਨਾਂ ਦੇ ਨਾਲ ਲੱਗ ਕਰਕੇ ਰਹਿ। ਕਬੀਰ ਚਰਨ ਕਮਲ ਕੀ ਮੌਜ ਤੋਂ ਕਹਿ ਕੈਸੇ ਅਨੁਮਾਨ, ਕਹਿਤੇ ਕੋ ਸੋਭਾ ਨਹੀਂ ਦੇਖਾ ਹੀ ਪਰਵਾ। ਕਹਿੰਦੇ ਸਤਿਗੁਰਾਂ ਦੇ ਚਰਨਾਂ ਦੀ ਜਿਹੜੀ ਸੋਭਾ ਹੈ ਨਾ, ਕਹਿੰਦੇ ਉਹ ਕਥਨ ਨਹੀਂ ਕੀਤੀ ਜਾ ਸਕਦੀ। ਕਹਿੰਦੇ ਸਤਿਗੁਰਾਂ ਦੇ ਚਰਨਾਂ ਦੀ ਜਿਹੜੀ ਮੌਜ ਹੈ ਉਸਦਾ ਵੀ ਅਨੁਮਾਨ ਨਹੀਂ ਲਗਾਇਆ ਜਾ ਸਕਦਾ, ਤੇ ਸੋਭਾ ਵੀ ਕਥਨ ਨਹੀਂ ਕੀਤੀ ਜਾ ਸਕਦੀ। ਇਸ ਕਰਕੇ ਕਹਿੰਦੇ ਕਹਿਤੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ, ਕਹਿੰਦੇ ਵੇਖਿਆ ਹੀ ਪ੍ਰਵਾਨ ਹੈ। ਐਸੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਗੁਰਮੁਖੋ ਚਰਨ ਹਨ ਜਿਹੜੇ ਸਾਨੂੰ ਗੁਰਮੁਖੋ ਸਵਰਗਾਂ ਤੇ ਨਰਕਾਂ ਆਦਿਕਾਂ ਤੋਂ ਬਚਾਉਣ ਵਾਲੇ ਨੇ। ਐਸੇ ਗੁਰੂ ਦੇ ਚਰਨ ਕਬੀਰ ਸਵਰਗ ਨਰਗ ਤੇ ਮੈਂ ਰਹਿਓ ਸਤਿਗੁਰ ਕੈ ਪਰਸਾ, ਚਰਨ ਕਮਲ ਕੀ ਮੌਜ ਮਹਿ ਰਹੋ ਅੰਤ ਅਰ ਆਸ। ਭਗਤ ਕਬੀਰ ਜੀ ਕਹਿੰਦੇ ਸੱਚੇ ਪਾਤਸ਼ਾਹ ਤੇਰੇ ਚਰਨ ਐਸੇ ਨੇ ਗੁਰੂ ਪਾਤਸ਼ਾਹ ਮਹਾਰਾਜ, ਬਾਲਕ ਤੇਰੇ ਚਰਨਾਂ ਦੇ ਵਿੱਚ ਬਖਸ਼ਿਸ਼ ਐਸੀ ਹੈ ਜਿਸ ਕਰਕੇ ਸਾਨੂੰ ਉਹ ਨਰਕਾਂ ਤੇ ਸਵਰਗਾਂ ਦੀ ਕਿਸੇ ਦੀ ਵੀ ਪ੍ਰਾਪਤੀ ਦੀ ਇਹੋ ਜਿਹੀ ਦੀ ਲੋੜ ਨਹੀਂ, ਕਿਉਂਕਿ ਤੇਰੀ ਕਿਰਪਾ ਹੋ ਗਈ ਸਾਡੇ, ਸਾਨੂੰ ਨਰਕਾਂ ਸਵਰਗਾਂ ਵਿੱਚ ਪੈਣ ਨੂੰ ਬਚਾ ਦਿੱਤਾ ਹੈ ਮਾਲਕ ਤੁਸੀਂ, ਇਸ ਕਰਕੇ ਚਰਨ ਕਮਲ ਕੀ ਮੌਜ ਮਹਿ ਰਹੋ ਅੰਤ ਅਰ ਆਸ। ਅੰਤ ਤੋਂ ਸੱਚੇ ਪਾਤਸ਼ਾਹ ਆ ਤੋਂ ਲੈ ਕਰਕੇ ਅੰਤ ਤੱਕ ਹਰ ਸਮੇਂ ਤੇਰੇ ਚਰਨ ਕਮਲਾਂ ਦੇ ਵਿੱਚ ਰਹਿਣਾ ਕਰਾਂ, ਤੇ ਗੁਰਸਿੱਖੋ ਮੰਗੀਏ ਸਤਿਗੁਰੂ ਤੋਂ, ਸਤਿਗੁਰਾਂ ਤੋਂ ਮੰਗਣਾ ਕਰੀਏ ਸੱਚੇ ਪਾਤਸ਼ਾਹ ਸਾਡੇ ਤੇ ਬਖਸ਼ਿਸ਼ ਕਰ ਦੇ, ਸਾਨੂੰ ਆਪਣੇ ਚਰਨ ਕਮਲਾਂ ਦੀ ਪ੍ਰੀਤੀ ਦੇ ਦੇਵੋ, ਪ੍ਰੀਤੀ ਬਸ ਸਾਡੇ ਚਰਨਾਂ ਦੇ ਨਾਲ ਪ੍ਰੀਤੀ ਲੱਗੀ ਰਹੇ। ਕਿਉਂਕਿ ਗੁਰੂ ਕੇ ਚਰਨ ਜਿਨ੍ਹਾਂ ਨੇ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰ ਲਿਆ, ਸਤਿਗੁਰਾਂ ਨੇ ਗੁਰਮੁਖੋ ਉਹਨਾਂ 'ਤੇ ਬਖਸ਼ਾ ਕਰ ਦਿੱਤੀ। ਸਤਿਗੁਰਾਂ ਦੇ ਚਰਨ ਐਸੇ ਜਿਸ ਤਰੀਕੇ ਦੇ ਨਾਲ ਕਲਗੀਧਰ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਤਿਗੁਰਾਂ ਦੇ ਪਾਸ ਗੁਰਮੁਖੋ, ਜੋ ਕਿ ਭੀਮ ਚੰਦ ਕਹਿਲੂਰੀਏ ਰਾਜੇ ਦਾ ਇੱਕ ਸੂਹੀਆ ਭੇਜਿਆ ਹੋਇਆ ਹੈ ਜਿਸਦਾ ਨਾਮ ਦੇਵੀ ਦਾਸ, ਸਿਰਫ ਰਿਪੋਰਟ ਲੈਣ ਵਾਸਤੇ ਗੱਲ ਦੀ ਆਇਆ ਕਿ ਗੁਰੂ ਪਾਤਸ਼ਾਹ ਮਹਾਰਾਜ ਜੀ ਕੀ ਕਰਦੇ। ਇਸ ਗੱਲ ਦੀ ਰਿਪੋਰਟ ਲੈਣ ਵਾਸਤੇ ਸਤਿਗੁਰਾਂ ਦੇ ਪਾਸ ਰਹਿਣ ਲੱਗ ਪਏ, ਸਤਿਗੁਰਾਂ ਦੇ ਦਰਸ਼ਨ ਕੀਤੇ, ਮਨ ਨੂੰ ਸ਼ਾਂਤੀ ਪ੍ਰਾਪਤ ਹੋਈ। ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਦੀਵਾਨ ਲੱਗਿਆ ਕਰਨਾ, ਸਤ ਸੰਗਤ ਹੋਣੀ, ਹਿਰਦਾ ਨਿਰਮਲ ਹੋ ਗਿਆ, ਮਨ ਨਿਰਮਲ ਹੋ ਗਿਆ, ਸਤਿਗੁਰਾਂ ਦੇ ਪਾਸੋਂ ਬਖਸ਼ਿਸ਼ ਪ੍ਰਾਪਤ ਹੋ ਗਈ। ਸਤਿਗੁਰਾਂ ਦੇ ਪਾਸ ਰਹਿ ਕਰਕੇ ਜੀਵਨ ਸੁਧਰ ਗਿਆ। ਗੁਰੂ ਸਾਹਿਬ ਜੀ ਦੇ ਹਰ ਰੋਜ਼ ਦਰਸ਼ਨ ਕਰਨੇ ਤੇ ਸਤਿਗੁਰਾਂ ਦੇ ਨਾਲ ਪ੍ਰੇਮ ਪੈ ਗਿਆ। ਪ੍ਰੇਮ ਜਿਹੜਾ ਮਨੁੱਖ ਗੁਰਮੁਖ ਪਿਆਰਿਓ ਵਿਰੋਧੀ ਬਣ ਕੇ ਆਇਆ ਸੀ ਤੇ ਉਹਦਾ ਪ੍ਰੇਮ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਪੈ ਗਿਆ। ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰਿਆ ਕਰ, ਉਪਦੇਸ਼ ਸਰਵ ਕਰ ਲਿਆ, ਗਿਆਨ ਵਰਤ ਗਿਆ ਮਨ ਦੇ ਵਿੱਚ। ਫਿਰ ਸੋਚਿਆ ਕਿ ਭੀਮ ਚੰਦ ਕਹਿਲੂਰੀਏ ਰਾਜੇ ਨੇ ਮੇਰੀ ਡਿਊਟੀ ਲਗਾਈ ਹੈ ਤੇ ਮੈਂ ਉਸਦੇ ਹੁਕਮ ਦੇ ਅਨੁਸਾਰ ਇੱਥੇ ਆਇਆ ਹੈ, ਪਰ ਉਸ ਨੂੰ ਹੁਣ ਜਾ ਕਰਕੇ ਜਵਾਬ ਦੇ ਦਿੱਤਾ ਜਾਵੇ, ਨਾਲੇ ਉਸ ਨੂੰ ਸਮਝਾਇਆ ਜਾਵੇ ਕਿ ਤੂੰ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਵਿਅਰਥ ਹੀ ਕੀਰਤਨ ਕਰ ਰਿਹਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਅਕਾਲ ਪੁਰਖ ਦਾ ਸਰੂਪ ਨੇ, ਤਾਂ ਪਰਮੇਸ਼ਰ ਨੇ ਉਹਨਾਂ ਦੇ ਚਰਨਾਂ ਦੇ ਨਾਲ ਜੁੜ ਜਾ। ਸੋ ਗੁਰਮੁਖੋ, ਸਤਿਗੁਰਾਂ ਦੇ ਪਾਸ ਰਹਿੰਦਿਆਂ ਕਾਫੀ ਸਮਾਂ ਇਸ ਨੂੰ ਹੋਇਆ, ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹੀ, ਸਿਮਰਨ ਕੀਤਾ, ਸਤਿਗੁਰਾਂ ਦਾ ਪ੍ਰੇਮ ਪਿਆ ਗੁਰੂ ਦੇ ਚਰਨਾਂ ਦੇ ਨਾਲ। ਜਿਸ ਵੇਲੇ ਭੀਮ ਚੰਦ ਕਹਿਲੂਰੀਏ ਰਾਜੇ ਦੇ ਪਾਤਸ਼ਾਹ ਦੇ ਪਹੁੰਚਿਆ, ਜਿਸ ਸਮੇਂ ਉੱਥੇ ਗਿਆ, ਜਾ ਕਰਕੇ ਭੀਮ ਚੰਦ ਕਹਿਲੂਰੀਏ ਰਾਜੇ ਨੂੰ ਦੱਸਣ ਲੱਗ ਪਿਆ ਕਿ ਹੇ ਭੀਮ ਚੰਦ ਕਹਿਲੂਰੀਆ ਰਾਜਾ, ਤੂੰ ਜਿਨ੍ਹਾਂ ਦੇ ਨਾਲ ਈਰਖਾ ਕਰਦਾ ਹੈ ਨਾ, ਉਹ ਪਰਮੇਸ਼ਰ ਦਾ ਰੂਪ ਨੇ, ਪਰਮੇਸ਼ਰ ਦਾ ਅਕਾਲ ਪੁਰਖ ਦਾ ਸਰੂਪ ਹਨ। ਇਸ ਕਰਕੇ ਆਪਣੇ ਹਿਰਦੇ ਦੇ ਵਿੱਚੋਂ ਈਰਖਾ ਛੱਡ ਕਰਕੇ, ਈਰਖਾ ਦਵੈਗ ਛੱਡ ਕਰਕੇ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜ ਜਾ। ਸਤਿਗੁਰਾਂ ਦੇ ਚਰਨਾਂ ਦੀ ਸ਼ੋ ਪ੍ਰਾਪਤ ਕਰ ਲੈ, ਤੇਰੇ ਤੇ ਬਖਸ਼ਿਸ਼ ਹੋ ਜਾ ਜਾਵੇਗੀ, ਰਹਿਮਤ ਹੋ ਜਾਵੇਗੀ। ਪਰ ਜਦੋਂ ਗੁਰਮੁਖ ਪਿਆਰਿਓ ਕੋਈ ਵੀ ਮਨੁੱਖ ਹੈ ਆਪਣੇ ਕਿਸੇ ਵਿਰੋਧੀ ਦੀ ਉਸਤਤ ਸੁਣੇ ਤੇ ਉਸ ਨੂੰ ਗੁੱਸਾ ਆਉਂਦਾ, ਇਸੇ ਪ੍ਰਕਾਰ ਜਦੋਂ ਭੀਮ ਚੰਦ ਕਹਿਲੂਰੀਏ ਰਾਜੇ ਨੇ ਆਪਣੇ ਹੀ ਭੇਜੇ ਹੋਏ ਦੇਵੀ ਦਾਸ ਦੇ ਪਾਸੋਂ ਸਤਿਗੁਰਾਂ ਦੀ ਮਹਿਮਾ ਸੁਣੀ ਤਾਂ ਉਸ ਵੇਲੇ ਮਨ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਆਇਆ। ਗੁੱਸੇ ਦੇ ਵਿੱਚ ਹੁਕਮ ਕੀਤਾ, ਕਹਿਣ ਲੱਗਾ ਕਿ ਇਸ ਦੀਆਂ ਅੱਖਾਂ ਦੇ ਵਿੱਚ ਗਰਮ ਸਲਾਈਆਂ ਕਰਕੇ ਮਾਰ ਦਿੱਤੀਆਂ ਜਾਣ, ਇਸ ਨੂੰ ਪਹਾੜ ਤੋਂ ਥੱਲੇ ਸੁੱਟ ਦਿੱਤਾ ਜਾਵੇ। ਉਸ ਰਾਜੇ ਦੇ ਹੁਕਮ ਦੇ ਅਨੁਸਾਰ ਕਹਿੰਦੇ ਸਲਾਈਆਂ ਗਰਮ ਕੀਤੀਆਂ ਗਈਆਂ। ਜਿਸ ਸਮੇਂ ਦੇਵੀ ਦਾਸ ਦੀਆਂ ਅੱਖਾਂ ਦੇ ਵਿੱਚ ਮਾਰਨ ਲੱਗੇ ਤਾਂ ਉਸ ਵੇਲੇ ਇਸ ਦੇਵੀ ਦਾਸ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਕਰ ਲਿਆ। ਗੁਰੂ ਕੇ ਚਰਨਾਂ ਦਾ ਧਿਆਨ ਧਰਿਆ, ਅੱਖਾਂ ਦੇ ਵਿੱਚ ਸਲਾਈਆਂ ਵੱਜੀਆਂ ਪਰ ਪੀੜ ਨਹੀਂ ਹੋਈ। ਪੀੜ ਨਹੀਂ ਹੋਈ, ਮਨ ਦੇ ਵਿੱਚ ਵੀ ਹੈਰਾਨ ਹੈ ਕਿ ਮੇਰੇ ਨੇਤਰ ਸਹੀ ਸਲਾਮਤ ਹੈ। ਉਹਨਾਂ ਫੜਿਆ, ਫੜ ਕਰਕੇ ਪਹਾੜ ਤੋਂ ਥੱਲੇ ਸੁੱਟਿਆ, ਕਹਿੰਦੇ ਇਸ ਤਰ੍ਹਾਂ ਟਿਕਿਆ ਜਿਸ ਤਰੀਕੇ ਦੇ ਨਾਲ ਕਿਸੇ ਫੁੱਲ ਨੂੰ ਪਹਾੜ ਤੋਂ ਸੁੱਕੀਦਾ ਤੇ ਆਣ ਕਰਕੇ ਧਰਤੀ ਤੇ ਡਿੱਗ ਜਾਂਦਾ। ਗੁਰਮੁਖ ਪਿਆਰਿਓ ਕੁਛ ਵੀ ਨਹੀਂ ਹੋਇਆ, ਉੱਥੋਂ ਚੱਲਿਆ ਕਿ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਰਹਿਮਤ ਕਰ ਦਿੱਤੀ। ਇੱਧਰ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਅਨੰਦਪੁਰ ਸਾਹਿਬ ਵਿੱਚ, ਜਿੱਧਰੋਂ ਕਹਿੰਦੇ ਜਿਸ ਸਮੇਂ ਦੇਵੀ ਦਾਸ ਦੀਆਂ ਅੱਖਾਂ ਦੇ ਵਿੱਚ ਗਰਮ ਸਲਾਈਆਂ ਵੱਜੀਆਂ, ਉਸ ਵੇਲੇ ਉਸੇ ਸਮੇਂ ਮਾਤਾ ਜੀ ਦੌੜੇ ਆਏ ਕਮਰੇ ਦੇ ਵਿੱਚ, ਆਣ ਕਰਕੇ ਕੀ ਵੇਖਿਆ ਕਿ ਸਤਿਗੁਰਾਂ ਦੇ ਚਰਨਾਂ ਦੇ ਵਿੱਚੋਂ ਖੂਨ ਸਿਮਰਿਆ, ਪੱਟੀਆਂ ਬੰਨੀਆਂ ਗਈ। ਸੋ ਗੁਰਮੁਖ ਪਿਆਰਿਓ, ਉਸ ਵੇਲੇ ਦੇਵੀਦਾਸ ਚੱਲਦਾ ਹੋਇਆ ਅਨੰਦਪੁਰ ਨਗਰ ਦੇ ਵਿੱਚ ਪਹੁੰਚਿਆ, ਸਤਿਗੁਰਾਂ ਦੇ ਪਾਸ ਆਇਆ। ਸਤਿਗੁਰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਆਣ ਕਰਕੇ ਕੀ ਵੇਖਿਆ ਕਿ ਸਾਹਿਬਾਂ ਦੇ ਚਰਨਾਂ ਦੇ ਉੱਤੇ ਪੱਟੀਆਂ ਬੱਝੀਆਂ ਹੋਈਆਂ ਨੇ। ਸਾਹਿਬਾਂ ਦੇ ਚਰਨਾਂ 'ਤੇ ਪੱਟੀਆਂ ਬੱਝੀਆਂ ਵੇਖ ਕਰਕੇ ਸਤਿਗੁਰਾਂ ਦੇ ਪਾਸ ਬੈਠ ਗਿਆ। ਗੁਰੂ ਸਾਹਿਬ ਜੀ ਦੇ ਪਾਸ ਬੈਠ ਕਰਕੇ ਹੱਥ ਜੋੜ ਕਰਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਜੀ ਦੇ ਚਰਨਾਂ ਨੂੰ ਕੀ ਹੋਇਆ? ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਮੁਸਕਰਾਏ, ਕਹਿਣ ਲੱਗੇ ਦੇਵੀ ਦਾਸ, ਜਿਸ ਵੇਲੇ ਤੇਰੇ ਨੇਤਰਾਂ ਦੇ ਵਿੱਚ ਸਲਾਈਆਂ ਵੱਜ ਰਹੀਆਂ ਸਨ ਨਾ ਗਰਮ, ਤੇ ਉਸ ਵੇਲੇ ਤੂੰ ਸਾਡੇ ਚਰਨਾਂ ਦਾ ਧਿਆਨ ਧਾਰਿਆ, ਉਹ ਤੇਰੀ ਤਕਲੀਫ ਇਸ ਚਰਨਾਂ ਦੇ ਉੱਤੇ ਚੱਲੀ ਹੈ। ਗੁਰਮੁਖੋ, ਐਸੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨ, ਜਿਹੜੇ ਸਤਿਗੁਰਾਂ ਦੇ ਚਰਨ ਸਾਡੇ ਦੁੱਖਾਂ ਨੂੰ ਮਿਟਣ ਵਾਲੇ ਹਨ, ਇਸ ਕਰਕੇ ਗੁਰਬਾਣੀ ਦੇ ਵਿੱਚ ਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਕੇ ਸਾਨੂੰ ਸਮਝਾਉਂਦੇ ਹੈ ਕਿ ਸਿੱਖਾ, ਸਤਿਗੁਰਾਂ ਦੇ ਐਸੇ ਚਰਨ ਹਨ ਉਹਨਾਂ ਚਰਨਾਂ ਦੇ ਨਾਲ ਪ੍ਰੀਤੀ ਕਰ ਤੇ ਗੁਰੂ ਅੱਗੇ ਬੇਨਤੀ ਕਰ, ਮਾਲਕ ਸਾਡੇ ਤੇ ਬਖਸ਼ਿਸ਼ ਕਰ ਦੇਵੋ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਸਾਨੂੰ ਕਿਸੇ ਰਾਜ ਦੀ ਲੋੜ ਨਹੀਂ ਗੁਰੂ ਸਾਹਿਬ ਜੀ, ਸਾਨੂੰ ਮੁਕਤੀ ਦੀ ਵੀ ਨਹੀਂ ਲੋੜ। ਜੇ ਮੁਕਤੀ ਦੀ ਲੋੜ ਨਹੀਂ ਤੇ ਫਿਰ ਲੋੜ ਕਾਹਦੀ ਹੈ? ਸੱਚੇ ਪਾਤਸ਼ਾਹ ਮਾਲਕ ਸਾਡੀ ਪ੍ਰੀਤੀ ਤੇਰੇ ਚਰਨਾਂ ਦੇ ਨਾਲ ਲੱਗੀ ਰਹੇ, ਇਹ ਪ੍ਰੀਤੀ ਨਾ ਟੁੱਟੇ, ਪ੍ਰੀਤੀ ਖਿੰਡੇ ਹੀ ਨਾ, ਹਰ ਸਮੇਂ ਪ੍ਰੀਤ ਪ੍ਰੇਮ ਜਿਹੜਾ ਤੇਰੇ ਚਰਨਾਂ ਦੇ ਨਾਲ ਹੀ ਰਹੇ। ਮਾਲਕ ਆਪਣੇ ਚਰਨਾਂ ਦੇ ਵਿੱਚ ਸਾਨੂੰ ਜਗ੍ਹਾ ਦੇ ਤੇ ਬਖਸ਼ਿਸ਼ ਕਰ ਦੇ। ਤੇ ਗੁਰਮੁਖੋ, ਚਰਨਾਂ ਦੇ ਵਿੱਚ ਜਗ੍ਹਾ ਮਿਲਦੀ ਕਿੱਦਾਂ? ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਭਾਈ ਡੱਲੇ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ, ਚਰਨਾਂ ਦੇ ਵਿੱਚ ਜਗ੍ਹਾ ਦਿਓ। ਗੁਰੂ ਸਾਹਿਬ ਨੇ ਪੁੱਛਿਆ, ਭਾਈ ਡੱਲਿਆ ਮੰਗ ਕੀ ਮੰਗਦਾ, ਮੰਗ ਲੈ ਕੁਛ। ਮਾਲਕ ਜੇ ਦੇਣ ਹੀ ਲੱਗੇ ਹੋ, ਤੁਰਦੇ ਹੋ ਨਾ, ਫਿਰ ਆਪਣੇ ਚਰਨਾਂ ਦੇ ਵਿੱਚ ਜਗ੍ਹਾ ਦੇ ਦਿਓ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਭਾਈ ਡੱਲਿਆ ਚਰਨਾਂ ਦੇ ਵਿੱਚ ਜਗ੍ਹਾ ਨਹੀਂ ਮਿਲਦੀ। ਮਾਲਕ ਕਿਉਂ ਨਹੀਂ ਮਿਲਣੀ? ਤੁਹਾਡੇ ਪਾਸ ਰਹਿੰਦਾ, ਤੁਹਾਡੀ ਸੇਵਾ ਕੀਤੀ ਸੱਚੇ ਪਾਤਸ਼ਾਹ, ਤੁਸੀਂ ਚਰਨਾਂ ਦੇ ਵਿੱਚ ਜਗ੍ਹਾ ਕਹਿੰਦੇ ਨਹੀਂ ਦੇਣੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਭਾਈ ਡੱਲਿਆ ਚਰਨਾਂ ਦੇ ਵਿੱਚ ਸਾਡਿਆਂ 'ਚ ਜਗ੍ਹਾ ਉਹਨਾਂ ਨੂੰ ਮਿਲਦੀ ਹੈ ਜਿਹਨਾਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ, ਉਹਨਾਂ ਨੂੰ ਚਰਨਾਂ ਦੇ ਵਿੱਚ ਜਗ੍ਹਾ ਮਿਲਦੀ ਹੈ। ਤੂੰ ਅੰਮ੍ਰਿਤ ਨਹੀਂ ਛਕਿਆ, ਤੈਨੂੰ ਚਰਨਾਂ ਦੇ ਵਿੱਚ ਜਗ੍ਹਾ ਨਹੀਂ ਪ੍ਰਾਪਤ ਹੋ ਸਕਦੀ। ਤੇ ਉਸ ਵੇਲੇ ਸੱਚੇ ਪਾਤਸ਼ਾਹ ਬੇਨਤੀ ਕੀਤੀ ਸਤਿਗੁਰੂ ਸਾਹਿਬ ਜੀ, ਮਾਲਕ ਜੇ ਮੈਂ ਅੰਮ੍ਰਿਤ ਛਕ ਲਵਾਂ। ਗੁਰੂ ਸਾਹਿਬ ਜੀ ਕਹਿੰਦੇ, ਪਹਿਲਾਂ ਛਕ। ਕਹਿੰਦੇ ਪਰਿਵਾਰ ਦੇ ਸਮੇਤ ਫਿਰ ਭਾਈ ਡੱਲੇ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਜਦੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਤੇ ਫਿਰ ਸਤਿਗੁਰਾਂ ਦੇ ਪਾਸ ਆਇਆ, ਮਾਲਕ ਹੁਣ ਕਿਰਪਾ ਹੋ ਜਾਵੇਗੀ? ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਮੁਸਕਰਾਏ ਤੇ ਉਸ ਵੇਲੇ ਭਾਈ ਡੱਲੇ ਨੂੰ ਫੜ ਕਰਕੇ ਗਲ ਦੇ ਨਾਲ ਲਾਇਆ ਤੇ ਨਾਲੇ ਭਾਈ ਡੱਲੇ ਦੇ ਤਾਂ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਭਾਈ ਡੱਲਿਆ ਹੁਣ ਭਾਵੇਂ ਤੂੰ ਮੰਜਾ ਡਾਲੀ, ਕਹਿੰਦੇ ਇੰਨੀ ਜਗ੍ਹਾ ਤੇਰੇ ਵਾਸਤੇ, ਕਹਿੰਦੇ ਵਾਧੂ ਜਗ੍ਹਾ ਤੇਰੇ ਵਾਸਤੇ। ਤੇ ਗੁਰਮੁਖੋ, ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸਾਨੂੰ ਜਗ੍ਹਾ ਪ੍ਰਾਪਤ ਹੋਵੇਗੀ ਜੇ ਅਸੀਂ ਗੁਰੂ ਸਾਹਿਬ ਜੀ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਾਂਗੇ, ਸਤਿਗੁਰਾਂ ਦੇ ਨਾਮ ਨੂੰ ਜਪਾਂਗੇ, ਬਾਣੀ ਪੜਾਂਗੇ, ਫਿਰ ਗੁਰੂ ਕੇ ਚਰਨਾਂ ਦੇ ਵਿੱਚ ਸਾਨੂੰ ਜਗ੍ਹਾ ਪ੍ਰਾਪਤ ਹੋਵੇਗੀ। ਤੇ ਫਿਰ ਅਸੀਂ ਜੇ ਸਤਿਗੁਰਾਂ ਦੇ ਚਰਨਾਂ ਦੇ ਨਾਲ ਮਨ ਲਗਾਵਾਂਗੇ ਤੇ ਗੁਰਮੁਖੋ, ਦੁੱਖ ਸਾਰੇ ਨਾਸ ਹੋ ਜਾਣਗੇ, ਸੁੱਖ ਹੀ ਸੁੱਖ ਪ੍ਰਾਪਤ ਹੋ ਜਾਣਗੇ, ਕੇਵਲ ਮੁਕਤੀ ਪ੍ਰਾਪਤ ਹੋ ਜਾਵੇਗੀ, ਐਸੀ ਬਖਸ਼ਿਸ਼ ਹੋ ਜਾਵੇਗੀ। ਤੇ ਗੁਰੂ ਕੇ ਚਰਨਾਂ ਦੇ ਨਾਲ ਫਿਰ ਕਿਹੋ ਜਿਹਾ ਪ੍ਰੇਮ ਲਾਉਣਾ? ਇਸ ਕਰਕੇ ਸਤਿਗੁਰਾਂ ਅੱਗੇ ਬੇਨਤੀ ਕਰੀਏ, ਮਾਲਕ ਭਵਰ ਤੁਮਾਰਾ ਇਹੋ ਮਨ ਹੋਵੋ, ਹਰ ਚਰਨਾ ਹੋ ਕੌਲਾ। ਸੱਚੇ ਪਾਤਸ਼ਾਹ, ਇਹ ਮਾਲਕ, ਇਹ ਮੇਰੇ ਸੱਚੇ ਪਾਤਸ਼ਾਹ, ਸਾਡਾ ਜਿਹੜਾ ਮਨ ਹੈ ਨਾ, ਭੌਰੇ ਦੀ ਨਿਆਈ ਬਣ ਜਾਵੇ। ਆਪ ਜੀ ਦੇ ਸੱਚੇ ਪਾਤਸ਼ਾਹ ਮਾਲਕ ਵਾਹਿਗੁਰੂ ਜਿਹੜੇ ਚਰਨ ਹਨ, ਇਹ ਕਮਲ ਦੀ ਨਿਆਈ ਹੋ, ਜਿਸ ਕਰਕੇ ਅਸੀਂ ਭਗਤੀ ਰੂਪ ਸੁਗੰਧੀ ਪ੍ਰਾਪਤ ਕਰਦੇ ਰਹੀਏ। ਮਾਲਕ ਜਿਸ ਦੀ ਬਖਸ਼ਿਸ਼ ਕਰਦੇ ਉਹ ਸਾਡੇ ਤੇ। ਗੁਰਮੁਖੋ, ਜਿਨ੍ਹਾਂ ਨੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਨਾਲ ਪ੍ਰੀਤੀ ਲਗਾ ਲਈ, ਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ। ਚਰਨ ਕਮਲ ਜਾਕਾ ਮਨ ਰਾਪੈ, ਸੋਗ ਅਗਨ ਤਿਸ ਜਨ ਨਾ ਵਿਆਪੈ। ਕਹਿੰਦੇ ਉਸ ਨੂੰ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ, ਜਿਨ੍ਹਾਂ ਦਾ ਗੁਰਮੁਖ ਪਿਆਰਿਓ ਚਰਨ ਕਮਲਾਂ ਦੇ ਨਾਲ ਮਨ ਲੱਗ ਗਿਆ। ਇਸ ਕਰਕੇ ਚਰਨ ਕਮਲ ਨਿਮਕ ਹਿਰਦੈ ਧਾਰੇ, ਗੋਬਿੰਦ ਜਪਤ ਸਭ ਕਾਰਜ ਸਾਰੇ। ਜਿਨ੍ਹਾਂ ਨੇ ਸਤਿਗੁਰਾਂ ਦੇ ਚਰਨ ਕਮਲਾਂ ਨੂੰ ਹਿਰਦੇ ਵਿੱਚ ਧਾਰਨ ਕੀਤਾ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹੜੇ ਫਿਰ ਨਾਮ ਜਪਦੇ ਨੇ, ਉਸ ਮਾਲਕ ਨੇ ਬਖਸ਼ਿਸ਼ ਕਰ ਦਿੱਤੀ, ਸਤਿਗੁਰਾਂ ਨੇ ਬਖਸ਼ਿਸ਼ ਕਰ ਦਿੱਤੀ, ਰਹਿਮਤ ਕਰ ਦਿੱਤੀ। ਕੀ ਸਤਿਗੁਰਾਂ ਨੇ ਬਖਸ਼ਿਸ਼ ਕੀਤੀ? ਮਾਲਕ ਵਾਹਿਗੁਰੂ ਨੇ ਉਹਨਾਂ ਦੇ ਸਾਰੇ ਕਾਰਜ ਸਵਾਰ ਦਿੱਤੇ। ਐਸੇ ਹਨ ਸਤਿਗੁਰੂ ਦੇ ਚਰਨ, ਸੁਗੁਰਸੋ ਤਾਈਓ ਸਾਨੂੰ ਪੰਜਵੇਂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਕੇ ਐਸੇ ਸਤਿਗੁਰਾਂ ਦੇ ਚਰਨਾਂ ਦੇ ਉਪਦੇਸ਼ ਦੇ ਰਹੇ ਨੇ। ਤੇ ਗੁਰੂ ਮਹਾਰਾਜ ਸਾਹਿਬ ਜੀ ਕੀ ਉਪਦੇਸ਼ ਦਿੰਦੇ ਆ? ਸਿੱਖਾ, ਮਨ ਲਗਾਉਣਾ ਹੈ ਨਾ, ਮਨ ਜਿੱਥੇ ਤੂੰ ਮਨ ਹੋਰ ਨਾ ਬੰਨਿਆਂ 'ਚ ਲਗਾਈ ਫਿਰਦਾ ਹੈ ਨਾ, ਉਧਰੋਂ ਮਨ ਦੀ ਬਿਰਤੀ ਨੂੰ ਹਟਾ ਕਰਕੇ, ਉਧਰੋਂ ਆਪਣੇ ਆਪ ਨੂੰ ਤੋੜ ਕਰਕੇ ਮਨ ਲਗਾ ਲੈ ਸਤਿਗੁਰਾਂ ਦੇ ਚਰਨਾਂ ਦੇ ਵਿੱਚ, ਗੁਰੂ ਕੇ ਚਰਨਾਂ ਦੇ ਵਿੱਚ ਮਨ ਲਗਾ ਲੈ। ਇਸ ਕਰਕੇ ਮਾਲਕ ਬੇਨਤੀ ਕਰਦੇ ਹਨ, ਗੁਰ ਕੇ ਚਰਨ ਬਸੇ ਮਨ ਮੇਰੇ। ਗੁਰਮੁਖੋ, ਜਿਨ੍ਹਾਂ ਦੇ ਮਨ ਦੇ ਵਿੱਚ ਸਤਿਗੁਰਾਂ ਦੇ ਚਰਨ ਵਸ ਕੇ ਹਨ, ਕੀ ਪ੍ਰਾਪਤ ਕਰਦੇ ਨੇ।
ਹੋਰ ਰਹਿਓ ਠਾਕੁਰ ਸਭ ਥਾਈ, ਨਿਕਟ ਪਥੈ ਸਭ ਨੇਰੈ।
ਤੇ ਜਿਨ੍ਹਾਂ ਦੇ ਮਨ ਦੇ ਵਿੱਚ ਸਤਿਗੁਰਾਂ ਦੇ ਚਰਨ ਵਸ ਗਏ, ਜਿਨ੍ਹਾਂ ਦੇ ਉੱਤੇ ਐਸੀ ਬਖਸ਼ਿਸ਼ ਹੋ ਗਈ, ਰਹਿਮਤ ਹੋ ਗਈ, ਜਿਨ੍ਹਾਂ ਦੇ ਉੱਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਕੇ ਸਮਝਾਉਂਦੇ ਆ, ਮਾਲਕ ਬਖਸ਼ਿਸ਼ ਕਰਦੇ ਹਨ, ਸਾਡੇ ਤੇ ਰਹਿਮਤਾਂ ਕਰਦੇ ਹਨ, ਗੁਰੂ ਸਾਹਿਬ ਜੀ ਉਪਦੇਸ਼ ਦਿੰਦੇ ਨੇ ਗੁਰਸਿੱਖੋ। ਗੁਰੂ ਸਾਹਿਬ ਜੀ ਕਹਿੰਦੇ ਪੂਰ ਰਹਿਓ ਠਾਕੁਰ ਸਭ ਥਾਈ, ਕਹਿੰਦੇ ਉਹਨਾਂ ਨੇ ਠਾਕੁਰ ਪਰਮੇਸ਼ਰ ਵਾਹਿਗੁਰੂ ਨੂੰ ਸਾਰੀਆਂ ਜਗ੍ਹਾ ਦੇ ਵਿੱਚ ਪਰ ਪਰਿਪੂਰਨ ਵੇਖ ਲਿਆ, ਮਾਲਕ ਨੂੰ ਹਰ ਇੱਕ ਜਗ੍ਹਾ ਦੇ ਵਿੱਚ ਉਹਨਾਂ ਨੇ ਦੇਖ ਲਿਆ ਹੈ। ਨਿਕਟ ਵਸੈ ਸਭ ਨੇੜੈ, ਕਹਿੰਦੇ ਫਿਰ ਪਰਮੇਸ਼ਰ ਵਾਹਿਗੁਰੂ ਵੀ ਨਿਕਟ ਵਸਦਾ, ਕੋਲ ਹੈ, ਸਭ ਤੋਂ ਨੇੜੇ ਪਰਮੇਸ਼ਰ ਹੈ। ਗੁਰਮੁਖੋ ਪਰਮੇਸ਼ਰ ਨੂੰ ਦੂਰ ਨਾ ਜਾਣੀਏ, ਨੇੜੇ ਤੋਂ ਨੇੜੇ, ਹਰੇਕ ਚੀਜ਼ ਤੋਂ ਨੇੜੇ ਪਰਮੇਸ਼ਰ ਹੈ ਪਰਮੇਸ਼ਰ। ਤਾਂਹੀ ਉਹ ਭਗਤ ਫਰੀਦ ਜੀ ਉਪਦੇਸ਼ ਦਿੰਦੇ ਆ ਨਾ, ਫਰੀਦਾ ਜੰਗਲ ਜੰਗਲ ਕਿਆ ਭਵ ਹੈ, ਵਨ ਕੰਡਾ ਮੋੜੇ, ਬਸਤੀ ਰੱਬ ਹਿਆਲੀ ਹੈ, ਜੰਗਲ ਕਿਆ ਢੂੰਡੇ। ਭਗਤ ਫਰੀਦ ਜੀ ਉਪਦੇਸ਼ ਦਿੰਦੇ ਆ, ਕਹਿੰਦੇ ਜੰਗਲਾਂ ਦੇ ਵਿੱਚ ਕੀ ਲੱਭਦਾ ਫਿਰਦਾ, ਹੋਰਨਾਂ ਜਗ੍ਹਾ ਦੇ ਵਿੱਚ ਜਾ ਕਰਕੇ ਕੀ ਲੱਭਦਾ ਫਿਰਦਾ, ਪਰਮੇਸ਼ਰ ਵਾਹਿਗੁਰੂ ਤੇਰੇ ਕੋਲ ਹੈ। ਕਿੱਥੇ ਹੈ? ਤੇਰੇ ਹਿਰਦੇ ਦੇ ਵਿੱਚ, ਮਾਲਕ ਹਿਰਦੇ ਦੇ ਵਿੱਚ ਵਸ ਰਿਹਾ। ਇਸ ਕਰਕੇ ਗੁਰੂ ਮਹਾਰਾਜ ਸਾਹਿਬ ਜੀ ਸਾਨੂੰ ਉਪਦੇਸ਼ ਦਿੰਦੇ ਆ, ਨਿਕਟ ਵਸੈ ਸਭ ਨੇੜੈ, ਸਾਰਿਆਂ ਤੋਂ ਨੇੜੇ ਪਰਮੇਸ਼ਰ ਵਸਦਾ ਹੈ। ਇਸ ਕਰਕੇ ਜਿਨ੍ਹਾਂ ਨੇ ਮਨ ਦੇ ਵਿੱਚ ਸਤਿਗੁਰਾਂ ਦੇ ਚਰਨ ਕਮਲਾਂ ਨੂੰ ਵਸਾ ਲਿਆ, ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਪੂਰ ਰਹਿਓ ਠਾਕੁਰ ਸਭ ਥਾਈ, ਕਹਿੰਦੇ ਉਹਨਾਂ ਨੇ ਫਿਰ ਪਰਮੇਸ਼ਰ ਨੂੰ ਪਰਿਪੂਰਨ ਸਾਰੀਆਂ ਜਗ੍ਹਾ ਦੇ ਵਿੱਚ, ਘਟਾਵਾਂ ਦੇ ਵਿੱਚ, ਹਰੇਕ ਜਗ੍ਹਾ ਦੇ ਵਿੱਚ ਵੇਖ ਲਿਆ
ਹੈ।
ਰਾਮ ਦੇ ਕਰਕੇ ਉਪਦੇਸ਼ ਬਖਸ਼ਦੇ ਹਨ,
ਬੰਧਨ ਤੋਰ ਰਾਮ ਲਿਵ ਲਾਏ, ਸੰਤ ਸੰਗ ਬਣ ਆਈ।
ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਹੁਣ ਬਖਸ਼ਿਸ਼ ਕਰਦੇ, ਬਾਲਕ ਬਖਸ਼ਿਸ਼ ਕਰਦੇ ਸਮਝਾਉਂਦੇ ਆ, ਕਹਿੰਦੇ ਜਿਨ੍ਹਾਂ ਨੇ ਪਰਮੇਸ਼ਰ ਦੇ ਰਾਮ ਨਾਮ ਦੇ ਨਾਲ ਲਿਵ ਲਗਾ ਲਈ, ਗੁਰਮੁਖ ਪਿਆਰਿਓ ਜਿਨ੍ਹਾਂ ਨੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਨਾਲ ਲਿਵ ਲਗਾਈ ਹੈ ਨਾ, ਸਤਿਗੁਰੂ ਸਾਹਿਬ ਜੀ ਕਹਿੰਦੇ ਬੰਧਨ ਤੋੜ, ਕਹਿੰਦੇ ਉਹਨਾਂ ਦੇ ਬੰਧਨ ਹੀ ਤੋੜ ਦਿੱਤੇ, ਬਾਲਕ ਨੇ ਐਸੀ ਬਖਸ਼ਿਸ਼ ਕਰ ਦਿੱਤੀ, ਬੰਧਨ ਤੋੜ ਰਾਮ ਲਿਵ ਲਾਈ। ਜਿਨ੍ਹਾਂ ਦੀ ਰਾਮ ਦੇ ਨਾਲ ਲਿਵ ਲੱਗ ਗਈ, ਜਿਹੜਾ ਰਵਿਆ ਹੋਇਆ ਪਰਮੇਸ਼ਰ ਹੈ, ਕਹਿੰਦੇ ਮਾਲਕ ਨੇ ਉਹਨਾਂ ਦੇ ਬੰਧਨ ਤੋੜ ਦਿੱਤੇ। ਗੁਰਮੁਖ ਲਿਵ ਲੱਗਣ ਦੀ ਗੱਲ ਹੈ, ਜੇ ਲਿਵ ਲੱਗ ਜਾਵੇ ਤੇ ਪਰਮੇਸ਼ਰ ਬੰਧਨ ਤੋੜ ਦਿੰਦਾ, ਸਾਰੇ ਨਾਸ਼ ਕਰ ਦਿੰਦਾ ਹੈ। ਜਿਸ ਤਰੀਕੇ ਦੇ ਨਾਲ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਸਿੱਖ ਗੁਰਮੁਖ ਪਿਆਰਿਓ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਦੇ ਨਾਲ ਪੁਨੇ ਸਤਾਰੇ ਦੀ ਜੇਲ੍ਹ ਦੇ ਵਿੱਚ ਉਹ ਸਿੱਖ ਬਾਣੀ ਪੜ੍ਹ ਰਹੇ, ਜਿੱਥੇ ਦੋ ਭਰਾ ਬਾਲਾ ਰਾਓ ਤੇ ਰੁਸਤਮ ਰਾਓ ਦੋਵੇਂ ਭਰਾ ਹੀ ਕੈਦ ਕੀਤੇ ਹੋਏ ਨੇ, ਪਰ ਸਿੱਖ ਨੂੰ ਬਾਣੀ ਪੜ੍ਹਦਿਆਂ ਹੋਇਆਂ ਸੁਣਿਆ ਨਾ, ਜਦੋਂ ਇਹਨਾਂ ਨੇ ਉਸ ਸਮੇਂ ਪੰਗਤੀ ਆਈ, ਸਤਿਗੁਰ ਸਿੱਖੇ ਬੰਧਨ ਕਾਟੇ, ਜਦੋਂ ਇਹ ਪੰਗਤੀ ਆਈ ਤੇ ਉਸ ਵੇਲੇ ਇਹਨਾਂ ਦੋਹਾਂ ਨੇ ਪੁੱਛਿਆ, ਕਹਿਣ ਲੱਗੇ ਕਿ ਜਿਨ੍ਹਾਂ ਸਤਿਗੁਰਾਂ ਦੀ ਤੁਸੀਂ ਬਾਣੀ ਪੜ੍ਹਦੇ ਹੋ, ਇਹਦੇ ਵਿੱਚ ਹੁਣੇ ਤੁਸੀਂ ਪੜ੍ਹਿਆ ਹੈ ਕਿ ਸਤਿਗੁਰ ਸਿੱਖੇ ਬੰਧਨ ਕਾਟੇ, ਤੇ ਜਿਨ੍ਹਾਂ ਨੂੰ ਤੁਸੀਂ ਚੇਤੇ ਕਰਦੇ ਹੋ, ਜੇ ਅਸੀਂ ਚੇਤੇ ਕਰੀਏ ਤੇ ਕੀ ਉਹ ਸਾਡੇ ਇੱਥੋਂ ਬੰਧਨ ਕੱਟ ਦੇਣਗੇ, ਅਸੀਂ ਇਸ ਜੇਲ੍ਹ ਦੇ ਵਿੱਚੋਂ ਰਿਹਾ ਹੋ ਸਕਦੇ ਹਾਂ, ਇੱਥੇ ਸਾਨੂੰ ਬੇੜੀਆਂ ਦੇ ਨਾਲ ਕੈਦ ਕੀਤਾ ਹੈ, ਅਸੀਂ ਬੰਨੇ ਪਏ ਹਾਂ, ਕਿ ਸਤਿਗੁਰੂ ਜੀ ਸਾਨੂੰ ਇੱਥੋਂ ਕੱਢ ਸਕਦੇ ਹਨ। ਸੋ ਗੁਰਮੁਖੋ ਉਸ ਵੇਲੇ ਸਿੱਖ ਨੇ ਉਪਦੇਸ਼ ਦਿੱਤਾ ਤੇ ਕਹਿਣ ਲੱਗਾ, ਜੇ ਤੁਸੀਂ ਪਰਮੇਸ਼ਰ ਦੇ ਉੱਤੇ ਲਿਵ ਲਗਾ ਕਰਕੇ ਉਸ ਮਾਲਕ ਦੀ ਬੰਦਗੀ ਕਰੋਗੇ ਨਾ, ਪਰਮੇਸ਼ਰ ਦੇ ਨਾਮ ਨੂੰ ਜਪੋਗੇ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਤੁਹਾਡੇ ਤੇ ਬਖਸ਼ਾਂ ਕਰਨਗੇ। ਇਸ ਕਰਕੇ ਤੁਸੀਂ ਵਾਹਿਗੁਰੂ ਮੰਤਰ ਦਾ ਜਾਪ ਕਰੋ, ਵਾਹਿਗੁਰੂ ਮੰਤਰ ਦਾ। ਸੋ ਗੁਰਮੁਖੋ ਵਾਹਿਗੁਰੂ ਮੰਤਰ ਦਾ ਲਿਵ ਲਗਾ ਕਰਕੇ ਪਰਮੇਸ਼ਰ ਦੇ ਵਿੱਚ ਜਾਪ ਕਰਨ ਲੱਗ ਪਏ। ਕਹਿੰਦੇ ਜਦੋਂ ਜਾਪ ਕਰਦਿਆਂ ਕਰਦਿਆਂ ਕਾਫੀ ਸਮਾਂ ਹੋਇਆ, ਅਚਾਨਕ ਇੱਕ ਦਿਨ ਘੋੜੇ ਦੇ ਪੌੜਾਂ ਦੀ ਆਵਾਜ਼ ਆਈ। ਜਦੋਂ ਆਵਾਜ਼ ਆਈ, ਉਸ ਸਮੇਂ ਇੱਕ ਭਰਾ ਜਾਗ ਰਿਹਾ ਤੇ ਇੱਕ ਸੁੱਤਾ ਹੋਇਆ। ਜਦੋਂ ਆਵਾਜ਼ ਆਈ, ਕੀ ਵੇਖਿਆ? ਸਾਹਮਣੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਘੋੜੇ ਦੇ ਉੱਤੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਸ ਸਮੇਂ ਕਹਿੰਦੇ ਬਾਲਾ ਰਾਓ ਨੂੰ ਕਿਹਾ, ਕਹਿਣ ਲੱਗੇ ਬਾਹਰ ਆ ਜਾ। ਉਸ ਸਮੇਂ ਕਹਿਣ ਲੱਗਾ ਸੱਚੇ ਪਾਤਸ਼ਾਹ, ਭਰਾ ਮੇਰਾ ਸੁੱਤਾ ਪਿਆ, ਤੇ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੂੰ ਜਗਾ ਦੇ। ਉਹਨੂੰ ਜਗਾਇਆ, ਫਿਰ ਬੇਨਤੀ ਕੀਤੀ, ਮਾਲਕ ਕਿਵੇਂ ਬਾਹਰ ਆਈਏ, ਬੇੜੀਆਂ ਪਈਆਂ ਨੇ, ਬੰਨੇ ਹੋਏ ਆ। ਤੇ ਉਸ ਵੇਲੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਵਾਹਿਗੁਰੂ ਕਹੋ। ਗੁਰਮੁਖੋ ਕਹਿੰਦੇ ਵਾਹਿਗੁਰੂ ਕਿਹਾ। ਉਸ ਵੇਲੇ ਸਾਰੇ ਜਿੰਨੇ ਵੀ ਸੰਗਲ ਆਦਿਕ ਜੰਜੀਰਾਂ ਪਈਆਂ ਸਨ ਸਾਰੀਆਂ ਟੁੱਟ ਕਰਕੇ ਥੱਲੇ ਡਿੱਗ ਗਈਆਂ, ਦਰਵਾਜ਼ਾ ਖੁੱਲ ਗਿਆ। ਗੁਰੂ ਸਾਹਿਬ ਜੀ ਕਹਿਣ ਲੱਗੇ ਸਾਡੇ ਇਸ ਘੋੜੇ ਦੀਆਂ ਰਕਾਬਾਂ ਨੂੰ ਫੜ ਲਵੋ। ਸਤਿਗੁਰਾਂ ਨੇ ਗੁਰਮੁਖੋ ਰਕਾਬਾਂ ਫੜਾਈਆਂ। ਕਹਿੰਦੇ ਘੋੜਾ ਕਿਵੇਂ ਉੱਡਿਆ? ਜਿਸ ਤਰੀਕੇ ਦੇ ਨਾਲ ਜੋ ਕਿ ਕੋਈ ਜਹਾਜ਼ ਉੱਡਦਾ ਹੈ। ਗੁਰਮੁਖੋ ਇਸ ਪ੍ਰਕਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਗੁਰਸਿੱਖੀ ਨੂੰ ਰਿਹਾ ਕਰਵਾਇਆ। ਪ੍ਰਤੱਖ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਗੁਰਮੁਖੋ ਜਿਹੜਾ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਵਿੱਚ ਲਿਵ ਲਗਾਉਂਦਾ ਹੈ, ਮਾਲਕ ਵਾਹਿਗੁਰੂ ਦੀ ਬਾਣੀ ਨੂੰ ਪੜ੍ਹਦਾ, ਸਿਮਰਨ ਕਰਦਾ ਹੈ। ਗੁਰੂ ਸਾਹਿਬ ਜੀ ਸੰਸਾਰ ਦੇ ਬੰਧਨ ਵੀ ਇਹੋ ਜਿਹੜੇ ਪਏ ਹੁੰਦੇ ਨਾ, ਸਤਿਗੁਰੂ ਮਹਾਰਾਜ ਸਾਹਿਬ ਜੀ ਉਹ ਵੀ ਬੰਧਨ ਤੋੜ ਦਿੰਦੇ ਨੇ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਹੋਰ ਵੀ ਬਖਸ਼ਿਸ਼ ਕਰ ਦਿੰਦੇ ਆ ਗੁਰਮੁਖੀ ਵਾਲੇ। ਗੁਰੂ ਸਾਹਿਬ ਜੀ ਜਿਹੜੇ ਜਨਮ ਤੇ ਮਰਨ ਦੇ ਬੰਧਨ ਪਏ ਨੇ ਨਾ, ਉਹ ਵੀ ਟੁੱਟ ਜਾਂਦੇ ਨੇ, ਉਹ ਵੀ ਨਾਸ ਹੋ ਜਾਂਦੇ ਹਨ। ਇਸ ਕਰਕੇ ਸਤਿਗੁਰੂ ਸਾਹਿਬ ਜੀ ਉਪਦੇਸ਼ ਦਿੰਦੇ ਆ, ਬੰਧਨ ਤੋੜ ਰਾਮ ਲਵਲਾਈ। ਮਾਲਕ ਨੇ ਗੁਰਮੁਖ ਪਿਆਰੇ ਹੰਸਾ ਮਮਤਾ ਦੇ ਬੰਧਨ ਤੋੜ ਕਰਕੇ ਰਾਮ ਦੇ ਵਿੱਚ ਲਿਵ ਲਗਾ ਦਿੱਤੀ। ਇਸ ਕਰਕੇ ਜਿਨ੍ਹਾਂ ਨੇ ਰਾਮ ਦੇ ਵਿੱਚ ਲਿਵ ਲਗਾਈ ਹੈ ਉਹਨਾਂ ਦੇ ਸੰਸਾਰਿਕ ਬੰਧਨ ਟੁੱਟ ਗਏ, ਉਹਨਾਂ ਦੇ ਜਨਮ ਮਰਨ ਦੇ ਬੰਧਨ ਟੁੱਟ ਗਏ। ਤੇ ਗੁਰਮੁਖ ਪਿਆਰੇ ਜਿਨ੍ਹਾਂ ਤੇ ਗੁਰੂ ਨੇ ਬਖਸ਼ਿਸ਼ ਕਰ ਦਿੱਤੀ, ਜਿਨ੍ਹਾਂ ਨਾਮ ਜਪਿਆ, ਮਾਲਕ ਨੇ ਉਹਨਾਂ ਦੀ ਹੰਸਾ ਮਮਤਾ ਆਦਿਕ ਬੰਧਨ ਤੋੜ ਕਰਕੇ ਮਾਲਕ ਨੇ ਰਾਮ ਦੇ ਵਿੱਚ ਲਿਵ ਲਗਾ ਦਿੱਤੀ। ਸੰਤ ਸੰਗ ਬਣ ਆਈ, ਫਿਰ ਉਹਨਾਂ ਜੀਵਾਂ ਦੀ ਜਿਹੜੇ ਮਹਾਂਪੁਰਖ ਸੰਤ ਮਹਾਂਪੁਰਖ ਹਨ ਤਤ ਵਿੱਚ ਪਰਮੇਸ਼ਰ ਦੀ ਬਾਣੀ ਪੜ੍ਹਨ ਵਾਲੇ, ਉਹਨਾਂ ਦੇ ਵਿੱਚ ਗੁਰਮੁਖ ਪਿਆਰੇ ਲਿਵ ਲਗਾ ਦੇ, ਉਹਨਾਂ ਦੇ ਨਾਲ ਜੋੜ ਦਿੱਤਾ। ਉਹਨਾਂ ਦੀ ਫਿਰ ਮਹਾਤਮਾ ਦੇ ਨਾਲ ਬਾਣੇ ਆਈ ਹੈ।
ਜਨਮ ਪਦਾਰਥ ਭਇਓ ਪਨੀਤਾ, ਇੱਛਾ ਸਗਲ ਪੁਜਾਈ।
ਸਤਿਗੁਰਾਂ ਨੇ ਹੋਰ ਕੀ ਬਖਸ਼ਿਸ਼ ਕੀਤੀ? ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਵੀ ਉਸ ਤੋਂ ਬਖਸ਼ਿਸ਼ ਕਰ ਦਿੱਤੀ। ਜਿਨ੍ਹਾਂ ਨੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਨਾਲ ਲਿਵ ਲਗਾ ਲਈ ਹੈ, ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕਰਕੇ ਜਨਮ ਪਦਾਰਥ ਭਇਓ ਪਨੀਤਾ। ਇਹ ਜਿਹੜਾ ਮਨੁੱਖਾ ਜਨਮ ਇੱਕ ਪਦਾਰਥ ਪ੍ਰਾਪਤ ਹੋਇਆ ਹੈ ਨਾ, ਅਨਮੋਲ ਹੈ ਗੁਰਮੁਖ ਪਿਆਰਿਓ। ਇਸ ਕਰਕੇ ਸਤਿਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਹੈ, ਕਹਿੰਦੇ ਮਨੁੱਖਾ ਤੂੰ ਇਵੇਂ ਨਹੀਂ ਇਹ ਦੇਹ ਪ੍ਰਾਪਤ ਕੀਤੀ, ਕਿਵੇਂ ਪ੍ਰਾਪਤ ਕੀਤੀ ਹੈ? ਸਤਿਗੁਰੂ ਸਾਹਿਬ ਜੀ ਕਹਿੰਦੇ ਮਾਨਸ ਦੇਹ ਪਾਈ ਵੱਡ ਭਾਗ, ਕਹਿੰਦੇ ਵੱਡਿਆਂ ਭਾਗਾਂ ਦੇ ਕਰਕੇ ਪ੍ਰਾਪਤ ਕੀਤੀ, ਚੰਗੇ ਕਰਮਾਂ ਦੇ ਕਰਕੇ ਪ੍ਰਾਪਤ ਕੀਤੀ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਜਨਮ ਪਦਾਰਥ ਭਇਓ ਪਨੀਤਾ। ਪਰ ਪਵਿੱਤਰ ਇਹ ਜਨਮ ਰੂਪੀ ਪਦਾਰਥ ਮਨੁੱਖਾ ਜਨਮ ਕਹਿੰਦੇ ਪਵਿੱਤਰ ਹੋਇਆ ਕਿਸ ਦਾ ਹੈ? ਕਿਸ ਦਾ ਪਵਿੱਤਰ ਹੋਇਆ ਹੈ? ਜਿਸ ਨੇ ਪਰਮੇਸ਼ਰ ਦੇ ਨਾਮ ਦੇ ਵਿੱਚ ਲਿਵ ਲਗਾਈ, ਜਿਸ ਨੇ ਮਾਲਕ ਦੀ ਬਾਣੀ ਪੜ੍ਹੀ ਹੈ। ਫਿਰ ਸਤਿਗੁਰੂ ਸਾਹਿਬ ਜੀ ਕਹਿੰਦੇ ਇੱਥੇ ਮਨੁੱਖਾ ਜਨਮ ਵੀ ਪਵਿੱਤਰ ਹੋ ਗਿਆ, ਪਰ ਇੱਕ ਹੋਰ ਬਖਸ਼ਿਸ਼ ਹੋਈ ਹੈ। ਕਿਹੜੀ? ਇੱਛਾ ਸਗਲ ਪੁਜਾਈ। ਮਾਲਕ ਨੇ ਸਾਰੀਆਂ ਹੀ ਇੱਛਾ ਵੀ ਪੂਰੀਆਂ ਕਰ ਦਿੱਤੀਆਂ, ਬਖਸ਼ਾਂ ਕਰ ਦਿੱਤੀਆਂ, ਰਹਿਮਤਾਂ ਕਰ ਦਿੱਤੀਆਂ, ਕੋਈ ਇੱਛਾ ਓਣੀ ਰਹਿ ਨਹੀਂ ਦਿੱਤੀ ਹੈ।
ਜਾਕੋ ਕਿਰਪਾ ਕਰੋ ਪ੍ਰਭ ਮੇਰੇ, ਸੋ ਹਰ ਕਾ ਜਸ ਗਾਵੇ।
ਇਸ ਕਰਕੇ ਇਹ ਮੇਰੇ ਸੱਚੇ ਪਾਤਸ਼ਾਹ ਮਾਲਕ ਵਾਹਿਗੁਰੂ ਕਿਰਪਾ ਕਰੋ, ਜਾਕੋ ਕਿਰਪਾ ਕਰੋ ਪ੍ਰਭ ਮੇਰੇ, ਜਿਸ ਦੇ ਉੱਤੇ ਵੀ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰ ਦਿੰਦੇ ਹੋ ਨਾ, ਰਹਿਮਤ ਕਰ ਦਿੰਦੇ ਹੋ, ਬਖਸ਼ਿਸ਼ ਕਰ ਦਿੰਦੇ ਹੋ, ਸੋ ਹਰ ਕਾ ਜਸ ਗਾਵੇ। ਕੋਈ ਹਰੀ ਪਰਮੇਸ਼ਰ ਵਾਹਿਗੁਰੂ ਦੇ ਜਸ ਨੂੰ ਗਾਉਂਦਾ ਹੈ, ਜਿਸ ਦੇ ਉੱਤੇ ਤੁਸੀਂ ਰਹਿਮਤ ਕਰ ਦਿੰਦੇ ਹੋ। ਗੁਰਮੁਖੋ ਜਿਹਦੇ ਤੇ ਪਰਮੇਸ਼ਰ ਦੀ ਕਿਰਪਾ ਹੋ ਜਾਵੇ ਨਾ, ਮਾਲਕ ਦੀ ਬੰਦਗੀ ਉਹ ਕਰਦਾ ਹੈ, ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਉਹ ਜਪਦਾ ਹੈ। ਜਿਸ ਤੇ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਹੋ ਜਾਵੇ, ਜਿਸ ਦੇ ਉੱਤੇ ਮਾਲਕ ਰਹਿਮਤ ਕਰ ਦੇਵੇ, ਫਿਰ ਉਹ ਜੀਵ ਅੱਠੇ ਪੈਰ ਹਰ ਸਮੇਂ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਨਾਲ ਲਿਵ ਲਗਾ ਲੈਂਦਾ ਹੈ।
ਆਠ ਪਹਿਰ ਗੋਬਿੰਦ ਗੁਣ ਗਾਵੇ, ਜਨ ਨਾਨਕ ਸਦ ਬਲ ਜਾਵੇ।
ਤੇ ਹੁਣ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹੜਾ ਮਨੁੱਖ ਜਿਹੜਾ ਜੀਵ ਅੱਠੇ ਪਹਿਰ ਹੀ ਉਸ ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਹੈ, ਮਾਲਕ ਦੇ ਨਾਮ ਨੂੰ ਜਪਦਾ ਹੈ, ਹਰ ਸਮੇਂ ਪਰਮੇਸ਼ਰ ਦਾ ਭਜਨ ਕਰਦਾ ਹੈ, ਸਤਿਗੁਰੂ ਸਾਹਿਬ ਜੀ ਕਹਿੰਦੇ ਉਹ ਮਨੁੱਖ ਗੁਰਮੁਖ ਪਿਆਰਿਓ ਬੜਾ ਹੀ ਵੱਡਾ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਐਸੇ ਜੀਵ ਤੋਂ ਅਸੀਂ ਸਦਾ ਵਾਸਤੇ ਬਲਿਹਾਰਨੇ ਜਾਂਦੇ ਹਾਂ।
ਹਾਰਗ ਮਹੱਲਾ ਪੰਜਵਾ, ਜੀਵਨ ਤੋਂ ਗਣੀਏ ਹਰ ਪੇਖਾ।
ਹਾਰਗ ਰਾਗ ਦੇ ਵਿੱਚ ਅੱਗੇ ਸ਼ਬਦ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਹਨ ਜੀਵਨ ਤਾਂ ਉਹ ਗਣਿਆ ਹਰ ਪੇਸਾ, ਗੁਰਮੁਖ ਪਿਆਰਿਓ ਜੀਵਨ ਤਾਂ ਹੀ ਗਿਣਿਆ ਜਾਵੇਗਾ ਜੇ ਹਰੀ ਦੇ ਦਰਸ਼ਨ ਕਰਾਂਗੇ, ਮਾਲਕ ਦੇ ਦਰਸ਼ਨ ਕਰਾਂਗੇ, ਫਿਰ ਹੀ ਸਾਡਾ ਇਹ ਮਨੁੱਖਾ ਜਨਮ ਜਿਹੜਾ ਹੈ ਇਹ ਸਫਲ ਹੈ, ਪਰਮੇਸ਼ਰ ਦੇ ਦਰਸ਼ਨ ਕਰਨ ਦੇ ਨਾਲ। ਮਾਲਕ ਦੇ ਦਰਸ਼ਨਾਂ ਦੀ ਪ੍ਰੀਤੀ ਹੋਣੀ ਚਾਹੀਦੀ ਹੈ ਸਾਡੇ ਹਿਰਦੇ ਵਿੱਚ, ਫਿਰ ਸਾਡਾ ਜਿਹੜਾ ਮਨੁੱਖਾ ਜਨਮ ਸਫਲਾ ਹੈ। ਇਸ ਕਰਕੇ ਸਤਿਗੁਰਾਂ ਦੇ ਦਰਸ਼ਨਾਂ ਦੀ ਪ੍ਰੀਤੀ ਲਗਾ ਆਪਣੇ ਹਿਰਦੇ ਵਿੱਚ, ਕਿ ਸੱਚੇ ਪਾਤਸ਼ਾਹ ਕਿਰਪਾ ਕਰੋ ਸਾਨੂੰ ਦਰਸ਼ਨ ਬਖਸ਼ੋ। ਜਿਸ ਤਰੀਕੇ ਦੇ ਨਾਲ ਭਗਤ ਰਵਿਦਾਸ ਜੀ ਉਪਦੇਸ਼ ਦਿੰਦੇ ਹੈ ਨਾ, ਸੱਚੇ ਪਾਤਸ਼ਾਹ ਮਾਲਕ ਬਹੁਤ ਜਨਮ ਵਿੱਚ ਰੇਤੇ ਮਾਧੋ ਇਹ ਜਨਮ ਤੁਮਾਰੇ ਦੇਖੇ, ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਾਇਓ ਦਰਸ਼ਨ ਦੇਖੇ। ਮਾਲਕ ਬੜਾ ਸਮਾਂ ਹੋ ਗਿਆ ਆਪ ਜੀ ਦੇ ਦਰਸ਼ਨ ਕੀਤੇ, ਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਕੇ ਸਾਨੂੰ ਦਰਸ਼ਨ ਬਖਸ਼ੋ। ਇਸ ਕਰਕੇ ਜਿਹੜਾ ਮਨੁੱਖਾ ਜਨਮ ਹੈ ਨਾ, ਜਿਹੜਾ ਜੀਵਨ ਹੈ, ਇਹ ਜਿਹੜਾ ਜਨਮ ਤੁਹਾਡੇ ਦੇਖੇ ਲਗਾ ਦਿੱਤਾ, ਹੁਣ ਤੁਹਾਡੇ ਦਰਸ਼ਨਾਂ ਦੀ ਪ੍ਰਾਪਤੀ ਹੋਵੇ, ਤੁਹਾਡੇ ਦਰਸ਼ਨ ਮਿਲ ਜਾਣ। ਇਸ ਤਰੀਕੇ ਦੇ ਨਾਲ ਗੁਰਮੁਖ ਪਿਆਰਿਓ ਪਰਮੇਸ਼ਰ ਅੱਗੇ ਬੇਨਤੀਆਂ ਕਰਨਾ ਕਰੀਏ, ਮਾਲਕ ਅੱਗੇ ਬੇਨਤੀਆਂ ਕਰਨਾ ਕਰੀਏ। ਭਗਤ ਫਰੀਦ ਜੀ ਉਪਦੇਸ਼ ਦਿੰਦੇ ਆ, ਭਗਤ ਫਰੀਦ ਜੀ ਪਰਮੇਸ਼ਰ ਦੇ ਦਰਸ਼ਨਾਂ ਦੇ ਪ੍ਰਸਾਏ ਸਾਨੂੰ ਸਮਝਾਉਂਦੇ ਆ, ਹੇ ਮਾਲਕ ਵਾਹਿਗੁਰੂ ਕਿਰਪਾ ਕਰ, ਮਾਲਕ ਤੇਰੇ ਦਰਸ਼ਨ ਕਰਨੇ ਹਨ। ਇਸ ਕਰਕੇ ਗੁਰਮੁਖ ਪਿਆਰਿਓ ਜਿੱਥੇ ਸਰੀਰ ਸਾਰਾ ਸੁੱਕ ਗਿਆ, ਸਰੀਰ ਸੁੱਕ ਗਿਆ ਤੇ ਉਸ ਵੇਲੇ ਕਾਂ ਜਿਸ ਵੇਲੇ ਆਣ ਕਰਕੇ ਅੱਖਾਂ ਦੇ ਵਿੱਚ ਸੁੰਘੇ ਮਾਰਨ ਲੱਗੇ, ਉਸ ਵੇਲੇ ਪਾਵਨ ਬਾਣੀ ਦੇ ਵਿੱਚ ਉਪਦੇਸ਼ ਦਿੱਤਾ, ਕਾਕਾ ਤਰੰਗ ਢੰਡੋਲਿਆ ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੋਹੋ ਫਿਰ ਦੇਖਣ ਕੀ ਆਸ। ਇਹ ਪਰਮੇਸ਼ਰ ਵਾਹਿਗੁਰੂ ਦੇਖਣ ਦੀ ਆਸ ਹੈ, ਇਸ ਕਰਕੇ ਇਹਨਾਂ ਨੇਤਰਾਂ ਦੇ ਨਾਲ ਉਸ ਪਰਮੇਸ਼ਰ ਦੇ ਦਰਸ਼ਨ ਕਰਨੇ ਨੇ। ਇਸ ਕਰਕੇ ਇਹ ਸੱਚੇ ਪਾਤਸ਼ਾਹ ਬਖਸ਼ ਕਰੋ, ਰਹਿਮਤ ਕਰੋ ਸਾਡੇ ਤੇ, ਸਾਨੂੰ ਆਪਣੇ ਦਰਸ਼ਨ ਬਖਸ਼ੋ। ਇਸ ਤੋਂ ਦੀਆਂ ਬੇਨਤੀਆਂ ਕਰੀਏ ਉਸ ਮਾਲਕ ਦੇ ਨਾਲ, ਤੇ ਗੁਰਮੁਖ ਪਿਆਰਿਓ ਜੀਵਨ ਤੋਂ ਗਣੀਏ ਹਰ ਪੇਖਾ, ਗੁਰਮੁਖ ਪਿਆਰਿਓ ਜੀਵਨ ਸਾਡਾ ਸ੍ਰਿਸ਼ਟ ਤਾਂ ਹੀ ਗਿਣਿਆ ਜਾਵੇਗਾ ਜੇ ਅਸੀਂ ਹਰੀ ਮਾਲਕ ਵਾਹਿਗੁਰੂ ਦੇ ਦਰਸ਼ਨ ਕਰਨਾ ਕਰਾਂਗੇ।
ਕਰਹੋ ਕਿਰਪਾ ਪ੍ਰੀਤਮ ਮਨ ਮੋਹਨ, ਫੋਰ ਪਰਮ ਕੀ ਰੇਖਾ।
ਤੇ ਗੁਰਮੁਖੋ ਫਿਰ ਦਰਸ਼ਨ ਹੋਣਗੇ ਕਿਵੇਂ? ਫਿਰ ਮਾਲਕ ਅੱਗੇ ਬੇਨਤੀ ਕਰੀਏ, ਮਾਲਕ ਜਿਹੜੇ ਸਾਨੂੰ ਭਰਮ ਪਏ ਹੈ ਨਾ, ਜਿਨ੍ਹਾਂ ਭਰਮਾਂ ਦੇ ਕਰਕੇ ਅਸੀਂ ਆਪ ਜੀ ਤੋਂ ਦੂਰ ਹਾਂ, ਇਸ ਕਰਕੇ ਸੱਚੇ ਪਾਤਸ਼ਾਹ ਉਹ ਜਿਹੜੇ ਭਰਮ ਹਨ ਉਹ ਦੂਰ ਕਰ ਦਿਓ। ਇਸ ਕਰਕੇ ਮਾਲਕ ਉਹਨਾਂ ਭਰਮਾਂ ਤੋਂ ਸਾਨੂੰ ਬਚਾ ਲੈਣਾ ਕਰੋ। ਭੇਦ ਪਰਮ ਕਰਤੱਤ ਪਰਮ ਪੁਨ ਸੰਗ ਭਰਮ ਵਿਕਾਰ, ਬ੍ਰਹਮ ਇਤਰ ਜਗ ਸੱਤ ਹੈ ਇਹ ਪਰਮ ਸੰਸਾਰ। ਇਹ ਪੰਜ ਪ੍ਰਕਾਰ ਦੇ ਭਰਮ ਹਨ ਸੰਸਾਰ ਦੇ ਵਿੱਚ ਗੁਰਮੁਖ ਪਿਆਰਿਓ। ਇਸ ਕਰਕੇ ਉਸ ਮਾਲਕ ਅੱਗੇ ਬੇਨਤੀ ਕਰੀਏ ਕਿ ਸੱਚੇ ਪਾਤਸ਼ਾਹ ਬਖਸ਼ ਕਰੋ, ਇਹਨਾਂ ਪੰਜਾਂ ਭਰਮਾਂ ਤੋਂ ਸਾਨੂੰ ਬਚਾ ਲੈਣਾ ਕਰੋ। ਕਰੋ ਕਿਰਪਾ ਪ੍ਰੀਤਮ ਮਨ ਮੋਹਨ, ਕਿਰਪਾ ਕਰੋ ਹੇ ਪ੍ਰੀਤਮ ਪਿਆਰੇ ਸੱਚੇ ਪਾਤਸ਼ਾਹ ਮਨ ਮੋਹਨ, ਮਨ ਨੂੰ ਮੋਹ ਲੈਣ ਵਾਲੇ ਮਾਲਕ, ਹੋਰ ਭਰਮ ਦੀ ਰੇਖਾ, ਜਿਹੜੀ ਭਰਮ ਦੀ ਰੇਖਾ ਪਈ ਹੋਈ ਹੈ ਨਾ, ਜਿਸ ਭਰਮ ਦੇ ਕਰਕੇ ਸੱਚੇ ਪਾਤਸ਼ਾਹ ਤੇਰੇ ਤੋਂ ਦੂਰ ਹੋਏ ਪਏ ਆ, ਕਿਰਪਾ ਕਰਕੇ ਭਰਮ ਦੀ ਰੇਖਾ ਨੂੰ ਫੋੜ ਦੇਣਾ ਕਰੋ। ਰਾਮ ਦੇ ਕਰਕੇ ਉਪਦੇਸ਼ ਬਖਸ਼ਦੇ ਹਨ,
ਕਹਿਤ ਸੁਨਤ ਕਿਛ ਸਾਂਤ ਨ ਉਪਜਤ, ਬਿਨ ਬਸਾਤ ਕਿਆ ਸਿੱਖਾਂ।
ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣਾ ਕੀ ਕਹੀ ਜਾਣਾ ਗੁਰਮੁਖ ਪਿਆਰਿਓ, ਜਿਸ ਤਰੀਕੇ ਦੇ ਨਾਲ ਇਹ ਕਹੀ ਜਾਣਾ ਕਿ ਸਾਡੇ ਮਹਾਂਪੁਰਖ ਬੜੇ ਵੱਡੇ ਨੇ, ਭਾਵ ਜਿਸ ਤਰ੍ਹਾਂ ਚੇਲੇ ਕੋ ਬਣ ਗਏ ਕਿਸੇ ਦੇ, ਤੇ ਭਾਵ ਉਸ ਮਹਾਂਪੁਰਖ ਦੀ ਹੀ ਉਸਤਤ ਕਰੀ ਜਾਣੀ, ਪਰ ਉਹ ਮਹਾਂਪੁਰਖ ਹੋਣਾ ਨਾ। ਇਸ ਤਰੀਕੇ ਦੇ ਨਾਲ ਸੁਣਤ ਕਿਸ ਸਾਂਤ ਨਾ ਉਪਜਤ, ਕਹਿੰਦੇ ਫਿਰ ਜਿਸ ਤਰ੍ਹਾਂ ਇਹੋ ਜਿਹੀਆਂ ਗੱਲਾਂ ਸੁਣ ਕਰਕੇ, ਭਾਵ ਕਹਿਣ ਸੁਣਦੇ ਨਾਲ ਕਿਸ ਨੂੰ ਸ਼ਾਂਤੀ ਨਹੀਂ, ਇਸੇ ਪ੍ਰਕਾਰ ਕਹਿਤ ਸੁਣਤ ਕਿਸ ਸਾਂਤ ਨਾ ਉਪਜਤ, ਗੁਰਮੁਖ ਪਿਆਰਿਓ ਸਿਰਫ ਕਪਟ ਕਰਕੇ ਹੀ ਵਿਖਾਵੇ ਮਾਤਰ ਹੀ ਕਹੀ ਜਾਣਾ ਤੇ ਸੁਣੀ ਜਾਣਾ, ਕਹਿੰਦੇ ਇਸ ਤਰ੍ਹਾਂ ਸ਼ਾਂਤੀ ਨਹੀਂ ਆਉਂਦੀ। ਬਿਨ ਵਿਸਾਸ ਕਿਆ ਸਿੱਖਾਂ, ਕਹਿੰਦੇ ਜਿਸ ਤਰੀਕੇ ਦੇ ਨਾਲ ਵਿਸ਼ਵਾਸ ਕੀਤਾ, ਜਿੰਨਾ ਤੱਕ ਵਿਸ਼ਵਾਸ ਹੀ ਨਾ ਕੀਤਾ, ਤੇ ਸੇਖਾਂ ਜਿਸ ਤਰ੍ਹਾਂ ਸੇਖ ਨਿਕਲ ਜਾਂਦਾ ਲਾਭ ਨਿਕਲਦਾ, ਕਹਿੰਦੇ ਉਹਨਾਂ ਤੱਕ ਕੋਈ ਲਾਭ ਨਹੀਂ ਜੇ ਵਿਸ਼ਵਾਸ ਹੀ ਨਹੀਂ ਹੈ, ਸਿਰਫ ਇੱਕ ਕਹਿਣਾ ਉੱਤੋਂ ਮਨ ਤੋਂ ਹੀ। ਇਸੇ ਤਰੀਕੇ ਦੇ ਨਾਲ ਅੰਦਰ ਵਿਸ਼ਵਾਸ ਨਹੀਂ, ਇਸੇ ਪ੍ਰਕਾਰ ਗੁਰਮੁਖ ਪਿਆਰਿਓ ਕਹੀ ਜਾਣਾ ਸੁਣੀ ਜਾਣਾ ਪਰ ਹਿਰਦੇ 'ਚ ਵਿਸ਼ਵਾਸ ਨਾ ਹੋਣਾ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਸਿੱਖਾ ਇਹਨੇ ਕੋਈ ਲਾਭ ਪ੍ਰਾਪਤ ਨਹੀਂ ਹੁੰਦਾ ਹੈ।
ਪ੍ਰਭੂ ਤਿਆਗ ਆਣ ਜੋ ਚਾਹਤ, ਤਾਕੈ ਮੁਖ ਲਾਗੈ ਕਾ ਲੇਖਾ।
ਹੁਣ ਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ, ਪ੍ਰਭੂ ਤਿਆਗ ਆਨ ਜੋ ਚਾਹਤ। ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜੇ ਪਰਮੇਸ਼ਰ ਨੂੰ ਛੱਡ ਕਰਕੇ ਹੋਰ ਚਾਹੁੰਦੇ ਨੇ ਨਾ ਕੁਛ ਹੋਰ, ਤੇ ਗੁਰਮੁਖ ਪਿਆਰੇ ਹੋਰ ਕੀ ਚਾਹੁੰਦੇ ਆ? ਜਿਸ ਤਰ੍ਹਾਂ ਅਸੀਂ ਪਰਮੇਸ਼ਰ ਨੂੰ ਛੱਡ ਕਰਕੇ ਸਿਰਫ ਸੰਸਾਰਕ ਪਦਾਰਥਾਂ ਦੇ ਪਿੱਛੇ ਲੱਗੇ, ਰੱਬ ਭੁੱਲਿਆ ਸਾਨੂੰ, ਮਾਲਕ ਭੁੱਲਿਆ ਹੈ, ਮਾਲਕ ਦੀ ਬੰਦਗੀ ਭੁੱਲੀ ਹੈ, ਪਰਮੇਸ਼ਰ ਦਾ ਨਾਮ ਭੁੱਲਿਆ, ਇਸ ਕਰਕੇ ਇਹ ਚੀਜ਼ਾਂ ਸਾਨੂੰ ਜਿਹੜੀਆਂ ਮਾਲਕ ਦੇ ਨਾਲ ਮਿਲਾਉਣ ਵਾਲੀਆਂ ਨੇ ਕਿਹੜੀਆਂ ਨੇ? ਸੰਤ ਸੰਗਤ, ਸਤਿਗੁਰੂ ਦੀ ਸੇਵਾ, ਇਹ ਸਾਨੂੰ ਸਭ ਕੁਛ ਭੁੱਲ ਗਿਆ। ਸਾਨੂੰ ਚੇਤੇ ਕੀ ਹੈ? ਸਾਨੂੰ ਸਿਰਫ ਚੇਤੇ ਹੈ ਕਿ ਸੱਚੇ ਪਾਤਸ਼ਾਹ ਸਾਨੂੰ ਆਹ ਵੀ ਪਦਾਰਥ ਪ੍ਰਾਪਤ ਹੋ ਜਾਵੇ, ਮਾਲਕ ਨੂੰ ਆਹ ਵੀ ਮਿਲ ਜਾਵੇ, ਸਾਨੂੰ ਇੰਨਾ ਕੀ ਚੇਤੇ ਹੈ। ਜਿਹੜਾ ਮੰਗਣਾ ਹੈ ਨਾ ਪਰਮੇਸ਼ਰ ਮੰਗਣਾ ਹੈ, ਜਿਹੜਾ ਪਰਮੇਸ਼ਰ ਭੁੱਲ ਗਿਆ ਸਾਨੂੰ। ਜਿਹੜੀਆਂ ਅਸੀਂ ਮਾਲਕ ਤੋਂ ਦਾਤਾਂ ਮੰਗਦੇ ਹਾਂ ਨਾ, ਸਿਰਫ ਦਾਤਾਂ ਹੀ ਮੰਗਦੇ ਹਾਂ, ਕਦੀ ਪਰਮੇਸ਼ਰ ਤੋਂ ਗੁਰਮੁਖ ਪਿਆਰਿਓ ਅਸੀਂ ਦਾਤਾਂ ਤੇ ਕਦੀ ਮੰਗਿਆ ਹੀ ਨਹੀਂ, ਤੇ ਜੇ ਦਾਤਾਂ ਹੀ ਮੰਗ ਲਈਏ ਨਾ ਤੇ ਦਾਤਾਂ ਆਪੇ ਮਿਲ ਜਾਂਦੀਆਂ ਨੇ। ਇਸ ਕਰਕੇ ਅਸੀਂ ਪਰਮੇਸ਼ਰ ਵਾਹਿਗੁਰੂ ਨੂੰ ਨਹੀਂ ਮੰਗਦੇ, ਅਸੀਂ ਹੋਰ ਹੀ ਦਾਤਾਂ ਮੰਗੀ ਜਾਂਦੇ ਹਾਂ। ਇਸ ਕਰਕੇ ਗੁਰੂ ਸਾਹਿਬ ਜੀ ਸਾਨੂੰ ਉਪਦੇਸ਼ ਦਿੰਦੇ ਆ, ਪ੍ਰਭੂ ਤਿਆਗ ਆਨ ਜੋ ਚਾਹਤ। ਕਹਿੰਦੇ ਜੇ ਪਰਮੇਸ਼ਰ ਨੂੰ ਛੱਡ ਕਰਕੇ ਹੋਰ ਹੀ ਕੁਛ ਚਾਹਵੇਂਗਾ ਤਾਂ ਕਹਿ ਮੁੱਖ ਲਾਗੈ ਕਾਲਿਖਾ। ਕਹਿੰਦੇ ਉਸ ਜੀਵ ਦੇ ਮੁੱਖ ਦੇ ਵਿੱਚ ਕੀ ਆ? ਕਾਲਖ ਲੱਗਦੀ, ਉਹਨੂੰ ਕਾਲਖ ਪ੍ਰਾਪਤ ਹੁੰਦੀ ਹੈ। ਗੁਰਮੁਖ ਪਿਆਰਿਓ ਉਹਦਾ ਮੂੰਹ ਕਾਲਾ ਹੁੰਦਾ ਹੈ, ਜਿਸ ਤਰੀਕੇ ਦੇ ਨਾਲ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਧੰਨ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਜਿਸ ਵੇਲੇ ਗੁਰਮੁਖੋਂ ਇਮਨਾਬਾਦ ਵਿੱਚ ਪਹੁੰਚੇ ਨਾ, ਸਤਿਗੁਰੂ ਨੇ ਆਪਣੇ ਸਰਦਾਲੂ ਜਿਹੜਾ ਸਤਿਗੁਰਾਂ ਨੂੰ ਚੇਤੇ ਕਰ ਰਿਹਾ ਹੈ, ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੀ ਪ੍ਰੀਤੀ ਰੱਖੀ ਬੈਠਾ ਹੈ ਭਾਈ ਲਾਲੋ ਜੀ, ਗੁਰੂ ਮਹਾਰਾਜ ਸਾਹਿਬ ਜੀ ਉਹਦੇ ਘਰ ਦੇ ਵਿੱਚ ਪਹੁੰਚੇ, ਉਹਦੀ ਕੁਟੀਆ ਦੇ ਵਿੱਚ ਪਹੁੰਚੇ ਨੇ। ਤੇ ਉਹ ਸਮੇਂ ਗੁਰਮੁਖ ਪਿਆਰਿਓ ਮਲਕ ਭਾਗੋ ਨੇ ਕਹਿੰਦੇ ਬੜਾ ਵੱਡਾ ਇੱਕ ਜਿਸ ਤਰੀਕੇ ਦੇ ਨਾਲ ਜਗ ਕੀਤਾ, ਜਿਹਦੇ ਵਿੱਚ ਹਰੇਕ ਨੂੰ ਹੀ ਸੱਦ ਕਰਕੇ ਪ੍ਰਸ਼ਾਦਾ ਸਤਿਕਾਰ ਹੈ। ਕੋਈ ਵੀ ਸੰਤ ਮਹਾਤਮਾ ਕਿਤੇ ਵੀ ਹੋਵੇ ਉਹਨੂੰ ਸੱਦਿਆ ਜਾ ਰਿਹਾ ਹੈ, ਉਹਦੇ ਨੌਕਰ ਜਾਂਦੇ ਨੇ ਸੱਦ ਕਰਕੇ ਲਿਆਉਂਦੇ ਨੇ, ਪ੍ਰਸ਼ਾਦਾ ਛਕਾਉਂਦੇ ਨੇ। ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦਾ ਆਇਆ ਸੁਣਿਆ ਮਲਕ ਭਾਗੋ ਨੇ, ਕਹਿੰਦੇ ਉਸ ਵੇਲੇ ਗੁਰਮੁਖ ਪਿਆਰਿਓ ਇੱਥੇ ਨੌਕਰ ਭੇਜੇ ਆਪਣੇ, ਜਿਸ ਸਮੇਂ ਨੌਕਰ ਭੇਜੇ ਗੁਰੂ ਸਾਹਿਬ ਜੀ ਕਹਿਣ ਲੱਗੇ ਨਹੀਂ ਜਾ ਕਰਕੇ ਦੱਸਿਆ। ਉਸ ਵੇਲੇ ਕਹਿਣ ਲੱਗਾ ਕਿਉਂ ਨਹੀਂ ਆਉਂਦੇ, ਲੈ ਕਰਕੇ ਆਓ। ਫਿਰ ਸਤਿਗੁਰੂ ਮਹਾਰਾਜ ਸਾਹਿਬ ਦੇ ਪਾਸ ਆਏ, ਗੁਰੂ ਸਾਹਿਬ ਜੀ ਨੂੰ ਆਣ ਕਰਕੇ ਉਹਨਾਂ ਕਿਹਾ ਕਿ ਮਲਕ ਭਾਗੋ ਦਾ ਸਾਨੂੰ ਉਪਦੇਸ਼ ਹੈ, ਲੈ ਕੇ ਆਓ, ਕਿਵੇਂ ਵੀ ਹੋ ਸਕਦਾ ਉਹਨਾਂ ਨੂੰ ਲੈ ਕਰਕੇ ਆਉਣਾ ਹੈ। ਸੋ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਗਏ, ਗੁਰੂ ਪਾਤਸ਼ਾਹ ਮਹਾਰਾਜ ਜੀ ਜਿਸ ਸਮੇਂ ਉੱਥੇ ਪਹੁੰਚੇ, ਗੁਰੂ ਮਹਾਰਾਜ ਸਾਹਿਬ ਜੀ ਨੂੰ ਉਸ ਮਲਕ ਭਾਗੋ ਕਹਿਣ ਲੱਗਾ ਤੁਸੀਂ ਆਉਂਦੇ ਕਿਉਂ ਨੇ? ਸਤਿਗੁਰੂ ਮਹਾਰਾਜ ਸਾਹਿਬ ਕਹਿਣ ਲੱਗੇ ਤੇਰੀ ਪਾਪਾਂ ਵਾਲੀ ਕਮਾਈ ਹੈ, ਪਾਪਾਂ ਵਾਲੀ, ਇਸ ਕਰਕੇ ਅਸੀਂ ਤੇਰੀ ਪਾਪਾਂ ਦੀ ਕਮਾਈ ਦੇ ਵਿੱਚ ਹੱਕਦਾਰ ਨਹੀਂ ਸੀ ਬਣਨਾ ਚਾਹੁੰਦੇ, ਇਸ ਕਰਕੇ ਅਸੀਂ ਨਹੀਂ ਸੀ ਆਉਂਦੇ ਇੱਥੇ। ਤੇ ਉਸ ਵੇਲੇ ਕਹਿਣ ਲੱਗਾ ਦੂਜੇ ਤੇ ਸਾਰੇ ਆਏ ਨੇ। ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਜਿਹਨਾਂ ਦੇ ਨੇਤਰ ਨਹੀਂ ਨਾ ਹੁੰਦੇ ਤੇ ਕਹਿੰਦੇ ਉਹਨਾਂ ਨੂੰ ਖੂਹ ਨਹੀਂ ਦਿਸਦਾ, ਉਹਨਾਂ ਨੂੰ ਜਿੱਥੇ ਮਰਜ਼ੀ ਸੁੱਟ ਦੇਵੋ, ਜਿਸ ਦੇ ਨੇਤਰ ਹੋਣ ਉਹ ਖੂਹ ਦੇ ਵਿੱਚ ਨਹੀਂ ਡਿੱਗਦੇ। ਤੇ ਉਸ ਵੇਲੇ ਕਹਿਣ ਲੱਗਾ ਮੇਰੀ ਪਾਪਾਂ ਦੀ ਕਮਾਈ ਕਿਵੇਂ ਹੈ? ਸਤਿਗੁਰੂ ਮਹਾਰਾਜ ਸਾਹਿਬ ਕਹਿਣ ਲੱਗੇ ਨਿਰਣਾ ਕਰਕੇ ਦਿਖਾ ਦਿੰਦੇ ਹੈ। ਤੇ ਉਸ ਸਮੇਂ ਕਹਿੰਦੇ ਸਤਿਗੁਰਾਂ ਨੇ ਦੋ ਰੋਟੀਆਂ ਹੱਥ ਵਿੱਚ ਫੜੀਆਂ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਦੱਬੀਆਂ, ਜਿਹੜੀ ਭਾਈ ਲਾਲੋ ਦੀ ਰੋਟੀ ਸੀ ਉਹਦੇ ਵਿੱਚੋਂ ਦੁੱਧ ਨਿਕਲਿਆ, ਇਹਦੇ ਵਿੱਚ ਖੂਨ ਨਿਕਲਿਆ। ਗੁਰੂ ਸਾਹਿਬ ਜੀ ਕਹਿਣ ਲੱਗੇ ਇਸ ਪ੍ਰਕਾਰ ਲੋਕਾਂ ਦਾ ਖੂਨ ਨਿਚੋੜ ਨਿਚੋੜ ਕਰਕੇ ਤੂੰ ਇਹੋ ਜਿਹੀ ਭਾਵ ਕਮਾਈ ਕੀਤੀ ਹੈ। ਸੋ ਗੁਰਮੁਖ ਪਿਆਰਿਓ ਉਸ ਵੇਲੇ ਇਸੇ ਤਾਂ ਹੀ ਉਪਦੇਸ਼ ਦਿੱਤਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਗੁਰਮੁਖੋਂ ਸਾਨੂੰ ਉਪਦੇਸ਼ ਦਿੰਦੇ ਆ, ਮਾਲਕ ਇੱਥੇ ਇਹ ਸਮਝਾਉਂਦੇ ਆ, ਗੁਰੂ ਮਹਾਰਾਜ ਸਾਹਿਬ ਜੀ ਸਾਡੇ ਤੇ ਬਖਸ਼ਾ ਕਰਦੇ ਹੋਏ ਸਾਨੂੰ ਬਖਸ਼ ਕਰਕੇ ਹੋਏ ਸਮਝਾਉਂਦੇ ਹਨ। ਸਤਿਗੁਰੂ ਸਾਹਿਬ ਜੀ ਕਹਿੰਦੇ ਜਿਸ ਤਰੀਕੇ ਦੇ ਨਾਲ ਇਹ ਜੀਵ ਪ੍ਰਭੂ ਤਿਆਗ ਆਨ ਜੋ ਚਾਹਤ, ਜੇ ਪਰਮੇਸ਼ਰ ਨੂੰ ਛੱਡ ਕਰਕੇ ਹੋਰ ਪਾਪਾਂ ਨੂੰ ਇਕੱਠਿਆਂ ਕਰੀ ਜਾਂਦਾ ਹੈ ਨਾ, ਕਹਿੰਦੇ ਫੇਰ ਕੀ ਹੋਵੇਗਾ? ਤਾਂ ਕਹਿ ਮੁੱਖ ਲਾਗੈ ਕਾਲਿਖਾ, ਕਹਿੰਦੇ ਕਾਲਖ ਪ੍ਰਾਪਤ ਕਰੇਗਾ। ਕਹਿੰਦੇ ਲੋਕਾਂ ਦਾ ਖੂਨ ਨਿਚੋੜ ਨਿਚੋੜ ਕਰਕੇ, ਪਾਪ ਕਰ ਕਰਕੇ, ਇਸ ਪ੍ਰਕਾਰ ਜੇ ਮਾਇਆ ਇਕੱਠੀ ਕਰਦਾ ਹੈ ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਇਸ ਲੋਕ ਦੇ ਵਿੱਚ ਵੀ ਕਾਲਖ ਪ੍ਰਾਪਤੀ ਤੇ ਪ੍ਰਲੋਕ ਦੇ ਵਿੱਚ ਵੀ ਤੈਨੂੰ ਕਾਲਖ ਪ੍ਰਾਪਤ ਹੋਵੇਗੇ।
ਜੋ ਕੈ ਰਾਸ ਸਰਬ ਸੁਖ ਸੁਆਮੀ ਆਨ ਨ ਮਾਨਤ ਪੇਖਾ।
ਹੁਣ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਸਿੱਖੋ ਜਿਨ੍ਹਾਂ ਦੇ ਪਾਸ ਰਾਸ ਪੂੰਜੀ ਹੈ, ਕਿਹੜੀ ਨਾਮ ਰੂਪੀ ਪੂੰਜੀ, ਸਰਬ ਸੁਖ ਸੁਆਮੀ ਮਾਲਕ ਵਾਹਿਗੁਰੂ ਨੇ ਉਹਨਾਂ ਨੂੰ ਸਾਰੇ ਸੁਖ ਬਖਸ਼ੇ ਨੇ। ਜਿਨ੍ਹਾਂ ਦੇ ਪਾਸ ਇੱਕ ਨਾਮ ਦੀ ਪੂੰਜੀ ਹੈ ਨਾ, ਨਾਮ ਰੂਪੀ ਧਨ ਹੈ, ਗੁਰੂ ਸਾਹਿਬ ਜੀ ਨੇ ਸਾਰੇ ਸੁੱਖ ਬਖਸ਼ੇ ਹਨ।
ਸਤਿਗੁਰੂ ਸਾਹਿਬ ਜੀ ਕਹਿੰਦੇ ਆਨ ਨਾ ਮਾਨਤ ਭੇਖਾ, ਗੁਰੂ ਸਾਹਿਬ ਜੀ ਕਹਿੰਦੇ ਫਿਰ ਉਹ ਕਿਸੇ ਭੇਖ ਹੋਰ ਨੂੰ ਮੰਨਦੇ ਨਹੀਂ, ਉਹਨਾਂ ਤੇ ਐਸੀ ਬਖਸ਼ਿਸ਼ ਹੈ, ਐਸੀ ਰਹਿਮਤ ਹੈ, ਉਹ ਕਿਸੇ ਵੀ ਭੇਖ ਆਦਿਕ ਨੂੰ ਨਹੀਂ ਮੰਨਦੇ, ਕਿਸੇ ਹੋਰ ਦੀ ਈਨ ਨਹੀਂ ਮੰਨਦੇ ਹਨ, ਜਿਹਨਾਂ ਦੇ ਉੱਤੇ ਸਤਿਗੁਰਾਂ ਦੀ ਬਖਸ਼ਿਸ਼ ਹੈ, ਜਿਹਨਾਂ ਨੇ ਮਾਲਕ ਦੀ ਪੂੰਜੀ ਨਾਮ ਰੂਪੀ ਪੂੰਜੀ ਨੂੰ ਗ੍ਰਹਿਣ ਕੀਤਾ ਤੇ ਸਤਿਗੁਰਾਂ ਨੇ ਬਖਸ਼ਿਸ਼ ਕਰਕੇ ਸਾਰੇ ਸੁੱਖ ਬਖਸ਼ ਦਿੱਤੇ ਹਨ।
ਨਾਨਕ ਦਰਸ ਮਗਨ ਮਨ ਮੋਹਿਓ, ਪੂਰਨ ਅਰਥ ਦਸੇਖਾ।
ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜੇ ਜੀਵ ਮਾਲਕ ਦੇ ਨਾਮ ਨੂੰ ਜਪ ਕਰਕੇ ਬਾਣੀ ਪੜ੍ਹ ਕਰਕੇ ਮਾਲਕ ਦੇ ਦਰਸ਼ਨਾਂ ਦੇ ਵਿੱਚ ਮਗਨ ਹੋ ਗਿਆ, ਜਿਹਨਾਂ ਦਾ ਮਨ ਸਤਿਗੁਰੂ ਸਾਹਿਬ ਜੀ ਕਹਿੰਦੇ ਪੂਰਨ ਅਰਥ, ਮਾਲਕ ਨੇ ਗੁਰਮੁਖੋਂ ਉਹਨਾਂ ਦੀਆਂ ਮਨ ਦੀਆਂ ਭਾਵਨਾਵਾਂ, ਉਹਨਾਂ ਦੀਆਂ ਮਨੋਕਾਮਨਾਵਾਂ ਸਾਰੀਆਂ ਪੂਰਨ ਕਰ ਦਿੱਤੀਆਂ ਹਨ ਤੇ ਉਹਨਾਂ ਨੂੰ ਸਿਰੇ ਚ ਬਸੇਖਾ ਲਾਭ ਪ੍ਰਾਪਤ ਹੋਇਆ ਹੈ।
ਮਾਰਗ ਮਹੱਲਾ ਪੰਜਵਾ, ਸਿਮਰਨ ਰਾਮ ਕੋ ਇੱਕ ਨਾਮ।
ਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਗੁਰਸਿੱਖਾ, ਜੇ ਸਿਮਰਨਾ ਹੈ ਨਾ, ਕਹਿੰਦੇ ਸਿਮਰ ਕਿਸ ਨੂੰ, ਜਿਹੜਾ ਰਮਿਆ ਹੋਇਆ ਮਾਲਕ ਵਾਹਿਗੁਰੂ ਹੈ ਉਹਦੇ ਨਾਮ ਨੂੰ ਚੇਤੇ ਕਰ। ਪਰਮੇਸ਼ਰ ਵਾਹਿਗੁਰੂ ਦਾ ਨਾਮ ਸਿਮਰਨ, ਉਸ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਨਾਲ ਬਿਰਤੀ ਲਗਾ, ਸਿਮਰਨ ਕਰਨਾ, ਰਮੇ ਹੋਏ ਮਾਲਕ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨਾ ਕਰ।
ਕਲ ਮਲ ਦਗਦ ਹੋਏ ਖਿਨ ਅੰਤਰ, ਕੋਟ ਦਾਨ ਇਸ਼ਨਾਨ।
ਹੁਣ ਗੁਰੂ ਸਾਹਿਬ ਜੀ ਸਾਡੇ ਤੇ ਬਖਸ਼ਿਸ਼ ਕਰਦੇ, ਮਾਲਕ ਸਮਝਾਉਂਦੇ ਆ ਜਿਸ ਪਰਮੇਸ਼ਰ ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ, ਮਾਲਕ ਦੀ ਬੰਦਗੀ ਕਰਨ ਦੇ ਨਾਲ ਕੀ ਪ੍ਰਾਪਤ ਹੁੰਦਾ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਕਲ ਮਲ ਦਗਦ ਹੋਏ ਖਿਨ ਅੰਤਰ, ਕਹਿੰਦੇ ਖਿਨ ਮਾਤਰ ਦੇ ਵਿੱਚ ਹੀ ਜਿਹੜੇ ਪਾਪ ਹਨ ਨਾ, ਪਾਪ ਗੁਰਮੁਖ ਪਿਆਰੇ ਉਹ ਸੜ ਜਾਂਦੇ ਆ, ਖਿਨ ਮਾਤਰ ਦੇ ਵਿੱਚ ਸਮਾਏ ਹੋਏ ਪਾਪ ਸਾਰੇ ਸੜ ਜਾਂਦੇ ਨੇ। ਜਿਸ ਤਰੀਕੇ ਦੇ ਨਾਲ ਗੁਰੂ ਪਾਤਸ਼ਾਹ ਮਹਾਰਾਜ ਉਪਦੇਸ਼ ਦਿੰਦੇ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਜਿਹਨਾਂ ਨੇ ਗੁਰਮੁਖ ਸਤਿਗੁਰਾਂ ਦੇ ਨਾਮ ਰੂਪੀ ਸਰੋਵਰ ਦੇ ਵਿੱਚ ਇਸ਼ਨਾਨ ਕਰ ਲਿਆ, ਜਿੰਨੇ ਵੀ ਕਮਾਏ ਹੋਏ ਪਾਪ ਸਨ ਸਾਰੇ ਦੇ ਸਾਰੇ ਨਾਸ ਹੋ ਗਏ। ਇਸ ਕਰਕੇ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਆ, ਕਾਲਮਲ ਦਗਦ ਹੋਏ ਖਿਨ ਅੰਤਰ, ਖਿਨ ਮੰਦਰ ਦੇ ਵਿੱਚ ਹੀ ਗੁਰਮੁਖ ਪਿਆਰਿਓ ਪਾਪ ਨਾਸ ਹੋ ਜਾਂਦੇ ਹਨ। ਕੋਟ ਦਾਨ ਇਸਨਾਨ ਤੇ ਫਲ ਪ੍ਰਾਪਤ ਹੁੰਦਾ ਹੈ, ਕਰੋੜਾਂ ਦਾਨ ਦੇਣ ਦਾ ਤੇ ਗੁਰਮੁਖੋਂ 68 ਤੀਰਥਾਂ ਆਦਿਕਾਂ ਤੇ ਜਾਣ ਦਾ ਇਸਨਾਨ ਦਾ ਇਹ ਫਲ ਪ੍ਰਾਪਤ ਹੋ ਜਾਂਦਾ ਹੈ ਜਿਹੜਾ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜਪਦਾ ਹੈ। ਰਾਮ ਦੇ ਕਰਕ ਉਪਦੇਸ਼ ਬਖਸ਼ਦੇ ਹਨ।
ਆਨ ਜੰਝਾਰ ਪ੍ਰਥਾ ਸ਼ਰਮ ਕਹਾਲਤ, ਬਿਨ ਹਰ ਫੋਕਟ ਗਿਆਨ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਆ, ਮਾਲਕ ਕਹਿੰਦੇ ਹੋਰ ਜੰਜਾਲਾਂ ਦੇ ਵਿੱਚ ਪ੍ਰਥਾ ਵਿਅਰਥੀ ਸ਼ਰਮ ਕਹਾਲਤ, ਕਹਿੰਦੇ ਮਿਹਨਤ ਕਰਦਾ ਹੈ ਹੋਰਨਾਂ ਜੰਜਾਲਾਂ ਦੇ ਵਿੱਚ ਪੈ ਕਰਕੇ, ਵਿਅਰਥ ਹੀ ਆਪਣੇ ਆਪ ਨੂੰ ਇੰਨਾ ਜ਼ਿਆਦਾ ਭਾਵ ਤਕਲੀਫ ਦੇ ਵਿੱਚ ਲਾਇਆ ਹੈ, ਜਿਸ ਕਰਕੇ ਸਰੀਰ ਨੂੰ ਦੁੱਖ ਦੇ ਰਿਹਾ, ਵਿਅਰਥ ਮਿਹਨਤਾਂ ਕਰੀ ਜਾ ਰਿਹਾ ਹੈ। ਗੁਰੂ ਸਾਹਿਬ ਕਹਿੰਦੇ ਬਿਨ ਹਰ ਫੋਕਟ ਗਿਆਨ, ਕਹਿੰਦੇ ਜੇ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਨਾ, ਮਾਲਕ ਦੀ ਪ੍ਰਾਪਤੀ ਨਹੀਂ, ਪਰਮੇਸ਼ਰ ਦਾ ਭਜਨ ਨਹੀਂ ਅੰਦਰ, ਪਰਮੇਸ਼ਰ ਦੇ ਨਾਮ ਨੂੰ ਜਪਦਾ ਨਹੀਂ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਵਿਅਰਥ ਹੈ ਫੋਕਟ ਗਿਆਨ। ਕਹਿੰਦੇ ਹੋਰ ਜਿਹੜੇ ਗਿਆਨ ਧਾਰਨ ਕਰਨੇ, ਭਾਵੇਂ ਜਿੰਨੀਆਂ ਮਰਜ਼ੀ ਕੋਈ ਡਿਗਰੀਆਂ ਲਈ ਫਿਰ, ਭਾਵੇਂ ਜੋ ਮਰਜ਼ੀ ਕਰੀ ਜਾ, ਜਿੰਨਾ ਮਰਜ਼ੀ ਸੰਸਾਰ ਉੱਤੇ ਗਿਆਨ ਧਾਰੀ ਕਰ ਧਾਰਨ ਕਰੀ ਫਿਰ, ਜੇ ਪਰਮੇਸ਼ਰ ਵਾਹਿਗੁਰੂ ਦਾ ਨਾਮ ਨਹੀਂ ਨਾ ਹਿਰਦੇ ਵਿੱਚ, ਕਹਿੰਦੇ ਉਹ ਗਿਆਨ ਵੀ ਕਾਹਦੇ ਵਾਸਤੇ, ਕਹਿੰਦੇ ਉਹ ਵਿਅਰਥ ਹੈ ਗਿਆਨ ਵੀ। ਗੁਰਮੁਖੋਂ ਕਈ ਗਿਆਨ ਧਾਰਨ ਕਰਕੇ ਤੇ ਗੁਰੂ ਤੇ ਹੀ ਤਰਕਾਂ ਕਰਨ ਲੱਗ ਪੈਂਦੇ ਆ, ਗੁਰੂ ਕੀ ਗੁਰਬਾਣੀ ਤੇ ਤਰਕਾਂ ਕਰਨ ਲੱਗ ਪੈਂਦੇ ਆ, ਸਤਿਗੁਰਾਂ ਦੇ ਇਤਿਹਾਸ ਤੇ ਤਰਕਾਂ ਕਰਨ ਲੱਗ ਪੈਂਦੇ ਆ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਐਸੇ ਮਨੁੱਖ ਕਿਹੋ ਜਿਹੇ ਨੇ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਦਾ ਨਾਮ ਨਹੀਂ, ਜਿਨ੍ਹਾਂ ਦੇ ਅੰਦਰ ਮਾਲਕ ਦੀ ਬੰਦਗੀ ਨਹੀਂ। ਗੁਰਮੁਖ ਜਿਨ੍ਹਾਂ ਦੇ ਅੰਦਰ ਬੰਦਗੀ ਆ ਜਾਂਦੀ ਹੈ ਨਾ, ਜਿਹੜੇ ਪਰਮੇਸ਼ਰ ਦੇ ਨਾਮ ਨੂੰ ਜਪਦੇ ਨੇ, ਉਹ ਕਦੇ ਵੀ ਪਰਮੇਸ਼ਰ ਵਾਹਿਗੁਰੂ ਦੇ ਗੁਰਬਾਣੀ ਦੇ ਉੱਤੇ ਤਰਕ ਨਹੀਂ ਕਰਨਗੇ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇੱਥੇ ਉਪਦੇਸ਼ ਦਿੰਦੇ ਆ, ਆਣ ਜੰਜਾਲ ਬ੍ਰਥਾ ਸ਼ਰਮ ਕਾਲਤ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹੋਰਨਾਂ ਜੰਜਾਲਾਂ ਦੇ ਵਿੱਚ ਪੈ ਕਰਕੇ ਤੂੰ ਵਿਅਰਥ ਹੀ ਜਿਹੜੀਆਂ ਮਿਹਨਤਾਂ ਕਰਦਾ ਹੈ, ਬਿਨ ਹਰ ਫੋਕਟ ਗਿਆਨ, ਕਹਿੰਦੇ ਇਹੋ ਜਿਹਾ ਗਿਆਨ ਕਹਿੰਦੇ ਵਿਅਰਥ ਹੈ, ਕਿਸੇ ਲਾਭਦਾਇਕ ਨਹੀਂ, ਜੇ ਪਰਮੇਸ਼ਰ ਦੀ ਬੰਦਗੀ ਨਹੀਂ ਕਰਦਾ ਹੈ।
ਜਨਮ ਮਰਨ ਸੰਕਟ ਤੇ ਛੂਟੈ, ਜਗਦੀਸ ਭਜਨ ਸੁਖ ਧਿਆਨ।
ਹੁਣ ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਜੀਵ ਜਗਤ ਦਾ ਈਸ਼ਰ ਜੋ ਪਰਮੇਸ਼ਰ ਵਾਹਿਗੁਰੂ ਹੈ, ਗੁਰਮੁਖ ਪਿਆਰਿਓ ਜਿਹੜੇ ਉਸ ਮਾਲਕ ਵਾਹਿਗੁਰੂ ਦੇ ਭਜਨ ਨੂੰ ਗਾਉਂਦੇ ਨੇ, ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜਪਦੇ ਹਨ, ਜਿਹੜਾ ਮਾਲਕ ਦਾ ਨਾਮ ਕੀ ਹੈ, ਸੁੱਖ ਬਖਸ਼ਣ ਵਾਲਾ ਹੈ, ਤੇ ਉਸ ਸੁਖਦਾਇਕ ਨਾਮ ਉਹਦੇ ਵਿੱਚ ਧਿਆਨ ਲਗਾਉਂਦੇ ਨੇ, ਜਨਮ ਮਰਨ ਸੰਕਟ ਤੇ ਛੁੱਟਦਾ। ਸਤਿਗੁਰੂ ਸਾਹਿਬ ਕਹਿੰਦੇ ਉਹ ਜਨਮ ਤੇ ਮਰਨ ਦੇ ਜਿਹੜੇ ਸੰਕਟ ਹਨ ਉਹਨਾਂ ਤੋਂ ਛੁੱਟ ਜਾਂਦੇ ਹਨ।
ਤੇਰੀ ਸਰਨ ਪੂਰਨ ਸੁਖ ਸਾਗਰ ਕਰ ਕਿਰਪਾ ਦੇਵੋ ਦਾਨ।
ਇਸ ਕਰਕੇ ਇਹ ਮੇਰੇ ਮਾਲਕ ਵਾਹਿਗੁਰੂ ਕਿਰਪਾ ਕਰੋ, ਸਾਡੇ ਤੇ ਬਖਸ਼ਿਸ਼ ਕਰੋ, ਅਸੀਂ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ, ਆਪ ਜੀ ਦੀ ਸ਼ਰਨ ਵਿੱਚ ਆਏ ਹਾਂ। ਇਹ ਪੂਰਨ ਮਾਲਕ ਵਾਹਿਗੁਰੂ ਸੁਖਾਂ ਦੇ ਸਾਗਰ ਹੋ ਤੁਸੀਂ, ਗੁਰੂ ਸਾਹਿਬ ਜੀ ਸਾਡੇ ਤੇ ਕਿਰਪਾ ਕਰ ਦੇਵੋ, ਸਾਨੂੰ ਇੱਕ ਦਾਨ ਦੇਵੋ ਆਪਣੇ ਨਾਮ ਦੀ ਦਾਤ, ਸਾਨੂੰ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਦੇਵੋ, ਸਾਡੇ ਜਨਮ ਤੇ ਮਰਨ ਦੇ ਚੱਕਰ ਮੇੜ ਦੇਣਾ ਕਰੋ।
ਸਿਮਰ ਸਿਮਰ ਨਾਨਕ ਪ੍ਰਭ ਜੀਵੈ ਬਿਨਸ ਜਾਏ ਅਪਮਾਨ।
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜੇ ਮਨ ਕਰਕੇ ਸਿਮਰਦੇ ਨੇ, ਜਿਹੜੇ ਬਾਣੀ ਕਰਕੇ ਸਿਮਰਦੇ ਨੇ, ਜਿਹੜੇ ਇਸ ਪ੍ਰਕਾਰ ਗੁਰਮੁਖ ਪਿਆਰਿਓ ਮਾਲਕ ਦੇ ਨਾਮ ਨੂੰ ਸਿਮਰਦੇ ਹਨ, ਜਿਨ੍ਹਾਂ ਨੇ ਆਪਣਾ ਜੀਵਨ ਹੀ ਐਸਾ ਬਣਾਇਆ ਪਰਮੇਸ਼ਰ ਦੀ ਬੰਦਗੀ ਕਰਨ, ਭਾਵ ਜੇ ਜੀਂਦੇ ਤਾਂ ਹੀ ਹਨ ਜੇ ਮਾਲਕ ਦਾ ਨਾਮ ਪਰਮੇਸ਼ਰ ਵਾਹਿਗੁਰੂ ਦਾ ਜਪੇ ਜਾਂਦੇ ਹਨ। ਤਾਂ ਜਿਨ੍ਹਾਂ ਨੇ ਇਸ ਤਰੀਕੇ ਦੇ ਨਾਲ ਮਨ ਬਾਣੀ ਕਰਕੇ ਸਿਮਰਨਾ ਕੀਤਾ ਹੈ, ਬਿਨਸ ਜਾਏ ਅਭਿਮਾਨ, ਸਤਿਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਦੇ ਸਾਰੇ ਅਭਿਮਾਨ, ਹੰਤਾ ਮਮਤਾ ਸਭ ਕੁਛ ਨਾਸ ਹੋ ਗਈ ਹੈ।
ਕਾਰਗ ਮਹੱਲਾ ਪੰਜਵਾ ਧੂਰਤ ਸੋਈ ਜੇ ਧੁਰ ਕੋ ਲਾਗੈ।
ਕਾਰਗ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ। ਗੁਰਮੁਖ ਪਿਆਰਿਓ, ਸਤਿਗੁਰਾਂ ਦੇ ਪਾਸ ਇੱਕ ਨਾਂਗਾ ਸਾਧੂ ਆਇਆ ਤੇ ਇੱਕ ਕਾਪੜੀਆ ਸਾਧੂ, ਜਿਹੜਾ ਕੱਪੜੇ ਧਾਰਨ ਕਰਕੇ ਰੱਖਦਾ, ਦੋਵੇਂ ਜਾਣੇ ਆਏ ਹਨ। ਜਿਸ ਸਮੇਂ ਸਤਿਗੁਰਾਂ ਦੇ ਪਾਸ ਆਏ ਤਾਂ ਉਸ ਵੇਲੇ ਜਿਸ ਸਮੇਂ ਜਿਹੜੇ ਕੱਪੜੇ ਧਾਰਨ ਕੀਤੇ ਸਨ, ਉਸਨੇ ਕਹਿਣਾ ਕੀਤਾ, ਮਹਾਰਾਜ ਕੱਪੜੇ ਤਾਂ ਧਾਰਨ ਕੀਤੇ ਹੈ, ਸਰੀਰ ਨੂੰ ਢੱਕ ਕੇ ਰੱਖਣਾ ਚਾਹੀਦਾ, ਸਰੀਰ ਦੀ ਸੰਭਾਲ ਰੱਖਣੀ ਚਾਹੀਦੀ ਹੈ, ਕੋਈ ਅੰਗ ਨੰਗਾ ਨਹੀਂ ਰੱਖਣਾ ਚਾਹੀਦਾ। ਤੇ ਉਸ ਸਮੇਂ ਨਾਂਗੇ ਨੇ ਕਿਹਾ, ਕਹਿਣ ਲੱਗਾ ਕਿ ਨਾ ਤੇ ਕੋਈ ਕਿਸੇ ਦੇ ਨਾਲ ਕੁਛ ਆਇਆ ਹੈ, ਨਾ ਹੀ ਕੁਛ ਨਾਲ ਜਾਣਾ ਹੈ, ਨੰਗੇ ਆਏ ਹਾਂ, ਨੰਗੇ ਜਾਣਾ ਹੈ। ਤੇ ਉਸ ਵੇਲੇ ਸਤਿਗੁਰਾਂ ਨੇ ਦੋਹਾਂ ਵੱਲ ਦੇਖ ਕਰਕੇ ਉਪਦੇਸ਼ ਦਿੱਤਾ, ਧੂਰਤ ਸੋਈ ਜੇ ਧੁਰ ਕੋ ਲਾਗੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਭਾਈ ਧੂਰਤ ਕਹਿੰਦੇ ਆ ਨਾਂਗੇ ਨੂੰ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਭਾਈ ਅਸਲ ਵਿੱਚ ਉਹੀ ਨਾਂਗਾ ਸਾਧੂ ਹੈ, ਧੁਰ ਕੋ ਲਾਗੈ, ਜਿਹੜਾ ਧੁਰ ਕੌਣ ਹੈ, ਪਰਮੇਸ਼ਰ ਵਾਹਿਗੁਰੂ, ਮੁੱਢ ਕੌਣ ਹੈ, ਮਾਲਕ। ਕਹਿੰਦੇ ਜਿਸ ਨੇ ਉਹਦੇ ਨਾਲ ਬਿਰਤੀ ਲਗਾ ਲਈ ਹੈ, ਇਸ ਕਰਕੇ ਧੂਰਤ ਗੁਰਮੁਖ ਪਿਆਰਿਓ ਅਰਥ ਹੈ ਚਤੁਰ ਵੀ ਬਣਦਾ ਹੈ। ਇਸ ਕਰਕੇ ਚਤੁਰ ਉਹੀ ਹੈ ਜੋ ਸਤਿਗੁਰੂ ਸਾਹਿਬ ਜੀ ਉਪਦੇਸ਼ ਦੇ, ਜੇ ਧੁਰ ਕੋ ਲਾਗੈ, ਜਿਸ ਤਰੀਕੇ ਦੇ ਨਾਲ ਮੁੱਢ ਰੂਪ ਪਰਮੇਸ਼ਰ ਵਾਹਿਗੁਰੂ ਦੇ ਨਾਲ ਜਿਹੜਾ ਬਿਰਤੀ ਲਗਾਉਂਦਾ ਹੈ, ਉਹੀ ਚਤੁਰ ਹੈ, ਉਹੀ ਨਾਂਗਾ ਹੈ।
ਸੋਈ ਤੁਰੰਦਰ ਸੋਈ ਬਸੰਦਰ ਹਰ ਏਕ ਪਰਮ ਰਸ ਪਾਗੈ।
ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ, ਸੋਈ ਤੁਰੰਦਰ ਭਾਵ ਉਹੀ ਗੁਰਮੁਖ ਪਿਆਰਿਓ ਜਿਸ ਤਰੀਕੇ ਦੇ ਨਾਲ ਨਾਂਗਾ ਹੈ। ਸਤਿਗੁਰੂ ਸਾਹਿਬ ਜੀ ਨੇ ਸੋਈ ਬਸੰਦਰ, ਉਹੀ ਗੁਰਮੁਖ ਪਿਆਰਿਓ ਵਸਤਰਾਂ ਨੂੰ ਧਾਰਨ ਕਰਨ ਵਾਲਾ ਹੈ, ਕੌਣ, ਹਰ ਕੈ ਏਕ ਪ੍ਰੇਮ ਰਸ ਪਾਗੈ, ਜਿਹੜਾ ਹਰੀ ਪਰਮੇਸ਼ਰ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਲੱਗਾ, ਮਾਲਕ ਦੇ ਨਾਮ ਦੇ ਵਿੱਚ ਲੱਗਾ ਹੈ, ਉਹੀ ਨਾਂਗਾ ਹੈ, ਉਹੀ ਕਾਪੜੀਆ ਹੈ, ਜਿਸ ਨੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਵਿੱਚ ਬਿਰਤੀ ਲਗਾ ਲਈ ਹੈ। ਵਿਸ਼ਰਾਮ ਦੇ ਕਰਕੇ ਉਪਦੇਸ਼ ਬਖਸ਼ਦੇ ਹਨ।
ਬਲ ਬੰਚ ਕਰੈ ਨਾ ਜਾਣੈ ਲਾਭੈ, ਸੋ ਤੂਰਤ ਨਹੀਂ ਮੂੜਾ।
ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਉਪਦੇਸ਼ ਦਿੰਦੇ ਆ, ਮਾਲਕ ਕਹਿੰਦੇ ਗੁਰਸਿੱਖੋ ਬਲਬੰਚ, ਬਲਬੰਚ ਕਹਿੰਦੇ ਆ ਠੱਗੀਆਂ ਕਰਨੀਆਂ। ਕਹਿੰਦੇ ਇਹੋ ਜੇ ਗੁਰਮੁਖ ਪਿਆਰਿਓ ਕੰਮਾਂ ਦੇ ਵਿੱਚ ਲੱਗਾ ਹੈ, ਸਤਿਗੁਰੂ ਸਾਹਿਬ ਜੀ ਕਹਿੰਦੇ ਬਲਬੰਚ ਕਰੈ ਨਾ ਜਾਣੈ ਲਾਭੈ। ਲਾਭ ਕੀ ਹੈ? ਪਰਮੇਸ਼ਰ ਦਾ ਭਜਨ ਕਰਨਾ, ਮਾਲਕ ਦੀ ਬੰਦਗੀ ਕਰਨੀ। ਕਹਿੰਦੇ ਇਸ ਬੰਨੇ ਤੇ ਲੱਗਾ ਹੀ ਨਹੀਂ, ਇਸ ਕਰਕੇ ਇਸ ਬੰਨੇ ਤੇ ਬਿਰਤੀ ਲਗਾਈ ਹੀ ਨਹੀਂ, ਹਰ ਵੇਲੇ ਠੱਗੀਆਂ ਦੇ ਵਿੱਚ ਲੱਗਾ ਹੈ। ਸੋ ਧੂਰਤ ਨਹੀਂ ਮੂੜਾ, ਗੁਰੂ ਸਾਹਿਬ ਕਹਿੰਦੇ ਉਹ ਨਾਂਗਾ ਨਹੀਂ ਤੇ ਮੂਰਖ ਹੈ, ਉਹ ਚਤੁਰ ਨਹੀਂ, ਉਸ ਨੂੰ ਮੂਰਖ ਜਾਣਨਾ ਕਰੋ।
ਸੋ ਆਰਥ ਤਿਆਗ ਅਸਾਰਥ ਰਚਿਓ ਨਹਿ ਸਿਮਰੈ ਪ੍ਰਭ ਰੂੜਾ।
ਤੇ ਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਸਵਾਰਥ ਤਿਆਗ, ਸਵਾਰਥ ਕੀ ਹੈ? ਗੁਰਮੁਖ ਪਿਆਰਿਓ ਪਰਮੇਸ਼ਰ ਦਾ ਭਜਨ ਕਰਨਾ, ਮਾਲਕ ਦੀ ਬੰਦਗੀ ਕਰਨੀ, ਆਪਣੇ ਜੀਵਨ ਨੂੰ ਸਵਾਰਨਾ। ਇਸ ਕਰਕੇ ਅਸਾਰਥ ਰਚਿਓ ਭਾਵ ਮਾੜੇ ਕਰਮਾਂ ਦੇ ਵਿੱਚ ਲੱਗਾ ਹੈ, ਇਸ ਕਰਕੇ ਆਪਣੇ ਜੀਵਨ ਨੂੰ ਸਵਾਰ ਨਹੀਂ ਰਿਹਾ। ਨਹਿ ਸਿਮਰੈ ਪ੍ਰਭ ਰੂੜਾ, ਜਿਹੜਾ ਸੁੰਦਰ ਪਰਮੇਸ਼ਰ ਵਾਹਿਗੁਰੂ ਹੈ ਨਾ, ਉਸ ਮਾਲਕ ਦਾ ਸਿਮਰ ਨਹੀਂ ਕਰਦਾ ਹੈ।
ਸੋਈ ਚਤਰ ਸਿਆਣਾ ਪੰਡਤ ਸੋ ਸੂਰਾ ਸੋ ਦਾਨਾ।
ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਗੁਰਸਿੱਖੋ ਉਹੀ ਸਿਆਣਾ ਹੈ, ਉਹੀ ਚਤਰ ਹੈ, ਉਹੀ ਗਿਆਨਵਾਨ ਪੰਡਤ ਹੈ, ਗੁਰਮੁਖ ਪਿਆਰਿਓ ਉਹੀ ਸੂਰਮਾ ਤੇ ਉਹੀ ਦਾਨਾ, ਦਾਨ ਦੇਣ ਵਾਲਾ ਕੌਣ ਹੈ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ।
ਸਾਧ ਸੰਗ ਜਿਨ ਹਰ ਹਰ ਜਪਿਓ ਨਾਨਕ ਸੋ ਪਰਵਾਨਾ।
ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜਾ ਸਾਧ ਸੰਗਤ ਵਿੱਚ ਬੈਠ ਕਰਕੇ ਹਰ ਹਰ ਮਾਲਕ ਵਾਹਿਗੁਰੂ ਦੀ ਬੰਦਗੀ ਕਰਦਾ ਹੈ ਨਾ, ਜੋ ਹਰਿਆਂ ਭਰਿਆਂ ਕਰਨ ਵਾਲਾ ਹਰੇ ਘਿਰ ਦੇ ਵਿੱਚ ਬਿਰਾਜਮਾਨ ਐਸੇ ਮਾਲਕ ਦੀ ਬੰਦਗੀ ਕਰਦਾ ਹੈ, ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਹੀ ਪੁਰਖ ਚਤਰ ਹੈ, ਉਹੀ ਪੁਰਖ ਸਿਆਣਾ ਹੈ, ਉਹੀ ਪੁਰਖ ਪੰਡਿਤ ਹੈ, ਉਹੀ ਪੁਰਖ ਸੂਰਮਾ ਹੈ, ਉਹੀ ਪੁਰਖ ਵੱਡਾ ਦਾਨੀ ਹੈ, ਜਿਸਨੇ ਸਾਧ ਸੰਗਤ ਵਿੱਚ ਬੈਠ ਕਰਕੇ ਪਰਮੇਸ਼ਵਰ ਦਾ ਭਜਨ ਕੀਤਾ। ਸਤਿਗੁਰੂ ਸਾਹਿਬ ਜੀ ਕਹਿੰਦੇ ਨਾਨਕ ਸੋ ਪਰਵਾਨਾ, ਉਹੀ ਮਨੁੱਖ ਫਿਰ ਮਾਲਕ ਦੀ ਦਰਗਾਹ ਦੇ ਵਿੱਚ ਗੁਰਸਿੱਖੋ ਪ੍ਰਵਾਨ ਹੋਇਆ, ਉਹੀ ਪਰਮੇਸ਼ਵਰ ਵਾਹਿਗੁਰੂ ਦੀ ਉਸ ਜੀਵ ਨੇ ਬਖਸ਼ਿਸ਼ ਪ੍ਰਾਪਤ ਕੀਤੀ ਹੈ, ਜਿਸ ਨੇ ਮਾਲਕ ਦੀ ਸਾਧ ਸੰਗਤ ਪ੍ਰਾਪਤ ਕਰ ਲਈ, ਪਰਮੇਸ਼ਵਰ ਦੇ ਗੁਣਾਂ ਨੂੰ ਗਾ ਲਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਗੁਰਸਿੱਖੋ ਸਾਡੇ ਤੇ ਬਖਸ਼ਾਂ ਕੀਤੀਆਂ, ਗੁਰੂ ਮਹਾਰਾਜ ਸਾਹਿਬ ਜੀ ਨੇ ਰਹਿਮਤ ਕੀਤੀ ਜੋ ਸਾਨੂੰ ਪਾਵਨ ਗੁਰਬਾਣੀ ਦੇ ਰਾਹੀਂ ਉਪਦੇਸ਼ ਬਖਸ਼ਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਨ ਸਾਡੇ ਕਲਯੁਗੀ ਹਿਰਦਿਆਂ ਵਿੱਚ, ਇਹ ਉਪਦੇਸ਼ ਵਸ ਜਾਵੇ, ਇਹ ਲੋਕ ਸੁਖੀ ਪਰਲੋਕ ਸਿਹਦੇ ਹੋ ਜਾਣ, ਦਸ ਪਾਸੋਂ ਸਤਿਗੁਰਾਂ ਦੀ ਗੁਰਬਾਣੀ ਦੀ ਵਿਚਾਰ ਕਰਦਿਆਂ ਬੇਅੰਤ ਫੁੱਲਾਂ ਹੋਈਆਂ ਹੋਣਗੀਆਂ। ਗੁਰੂ ਪਿਆਰੀ ਸੰਗਤ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਣ ਯੋਗ ਹਨ, ਕਿਰਪਾ ਕਰਕੇ ਬਖਸ਼ ਲੈਣਾ। ਦਿਓ ਸਜਣਾ ਸਿਸੜੀਆਂ ਜੋ ਹੋਵੇ ਸਾਹਿਬ ਚੋ ਮੇਲ ਲੇਖਾ ਕਤਹਿ ਨਾ ਛੁਟੀਐ, ਕਿਨ ਕਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।